ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੀਨ ਲੋਕ ਕੇ ਬਿਖਰ ਨਾ ਕੋਈ, ਰਾਵਰ ਕਾ ਵਰਜੈ ਮਗ ਜੋਈ, ਤੁਰਕ ਜੇ ਬੱਬਰੇ ਕੌਣ ਅਗਾਰੀ, ਤੁਮਰੇ ਸਨਮੁਖ ਹੋਏ ਬਲ ਤਾਰੀ। ਤੀਨ ਲੋਕ ਕੇ ਬਿਖਰ ਨਾ ਕੋਈ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਪਾਵਨ ਭਗਤ ਵਸਲ ਕਿਰਪਾ ਨਿਧਾਨ ਜੁਗੋ ਜੁਗ ਅਟਲ, ਚਵਰ ਛਤਰ ਤਖ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣਦਿਆਂ ਹੋਇਆਂ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਰਹਿਰਾ ਸਾਹਿਬ ਜੀ ਦੀ ਗੁਰਬਾਣੀ ਸਰਵਣ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਿਹਰ ਦਾ ਸਦਕਾ ਅਸੀਂ ਗੁਰਸਿੱਖੋ ਹਰ ਰੋਜ਼ ਸ਼ਾਮ ਦੇ ਦੀਵਾਨਾਂ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰਦੇ ਹਾਂ। ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ ਚੱਲ ਰਿਹਾ ਜੋ ਆਪਾਂ ਸਤਿਕਾਰ ਤੇ ਜੋ ਪ੍ਰਸੰਗ ਸਰਵਣ ਕਰ ਚੁੱਕੇ ਕਮਲ ਨੈਣ ਰਾਜੇ ਨੂੰ ਕਰਕੇ ਦੇ ਨਾਲ ਜੁੜ ਕਰਕੇ ਧਰਮਸ਼ਾਲਾ ਕਾਇਮ ਕੀਤੀ। ਜਿਸ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਪਾਸ ਭਾਈ ਮਰਦਾਨਾ ਜੀ ਦੇ ਪਾਤਸ਼ਾਹ ਮੇਰੇ ਹਿਰਦੇ ਦੇ ਵਿੱਚ ਇੱਛਾ ਹੈ ਕਿ ਮੈਂ ਮੱਕੇ ਮਦੀਨੇ ਦੇ ਦਰਸ਼ਨ ਮੈਂ ਵੇਖਣਾ ਚਾਹੁੰਦਾ, ਉੱਥੇ ਜਾਣਾ ਚਾਹੁੰਦਾ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਤੇਰੀ ਸੱਚੇ ਪਾਤਸ਼ਾਹ ਪੈਂਡਾ ਬਹੁਤ ਲੰਬਾ ਹੈ। ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ, ਆਪਾਂ ਥੋੜੇ ਸਮੇਂ ਦੇ ਵਿੱਚ ਹੀ ਪਹੁੰਚ ਜਾਵਾਂਗੇ। ਗੁਰੂ ਮਹਾਰਾਜ ਸਾਹਿਬ ਜੀ ਜਿੱਥੇ ਪਹੁੰਚੇ ਗੁਰਮੁਖ, ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਕੁਛ ਮਲਾਣਿਆਂ ਦੀ ਜਿਹੜੇ ਉਹ ਵੀ ਯਾਤਰਾ ਤੇ ਜਾ ਰਹੇ ਸਨ ਚਰਚਾ ਹੋਈ। ਗੁਰੂ ਮਹਾਰਾਜ ਸਾਹਿਬ ਜੀ ਨੂੰ ਉਹਨਾਂ ਨੇ ਵੱਡਾ ਪੈਗੰਬਰ ਆਉਂਦਾ ਜਾਣਿਆ, ਹਰ ਹਿਰਦੇ ਦੇ ਵਿੱਚ ਉਹਨਾਂ ਈਰਖਾ ਤੇ ਆਪਾਂ ਇਹਨਾਂ ਨੂੰ ਨਾਲ ਲੈ ਕਰਕੇ ਨਹੀਂ ਜਾਣਾ। ਸੋ ਜਿਸ ਸਮੇਂ ਰਾਤ ਹੋਈ ਹੈ, ਰਾਤ ਦਾ ਬਸੇਰਾ ਹੋਇਆ, ਉਪਰੰਤ ਜਦੋਂ ਸਵੇਰ ਆਈ, ਇਹ ਜਿਹੜੇ ਨਾਲ ਦੇ ਜਿੰਨੇ ਵੀ ਮੁਲਾਲੇ ਸਨ ਸਾਰੇ ਚਲੇ ਗਏ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਭਾਈ ਮਰਦਾਨਾ ਜੀ, ਉੱਥੇ ਤਾਂ ਹਿੰਦੂਆਂ ਨੂੰ ਜਾਣ ਨਹੀਂ ਦਿੱਤਾ ਜਾਂਦਾ, ਉੱਥੇ ਤੇ ਕੇਵਲ ਜਿਹੜਾ ਇਸਲਾਮ ਨੂੰ ਧਾਰਨ ਕਰਦਾ ਨਾ ਉਹੀ ਪਹੁੰਚਦਾ। ਤੇ ਉਸ ਸਮੇਂ ਭਾਈ ਮਰਦਾਨਾ ਜੀ ਨੇ ਹੁਣ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਜਿਵੇਂ ਬੇਨਤੀਆਂ ਕੀਤੀਆਂ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਅੱਗੇ ਭਾਈ ਮਰਦਾਨਾ ਜੀ ਬੇਨਤੀਆਂ ਕਰ ਰਹੇ ਨੇ, ਗੁਰਸਿੱਖੋ ਆਪਾਂ ਇਸ ਪਾਵਨ ਪਵਿੱਤਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਦੇ ਨਾਲ ਪ੍ਰਸੰਗ ਦੇ ਨਾਲ ਇਸ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਤਿੰਨ ਲੋਕ ਕੇ ਬਿਖਰ ਨਾ ਕੋਈ।
ਸੱਚੇ ਪਾਤਸ਼ਾਹ ਆਪ ਜੀ ਕਹਿੰਦੇ ਉੱਥੇ ਜਾਣ ਨਹੀਂ ਦਿੰਦੇ, ਪਰ ਤਿੰਨਾਂ ਹੀ ਲੋਕਾਂ ਦੇ ਵਿਚ ਕੋਈ ਇਹੋ ਜਿਹਾ ਮਨੁੱਖ ਨਹੀਂ ਹੈ।
ਰਾਵਰ ਕੋ ਵਰਜਾ ਹੈ ਮਗ ਜੋਏ।
ਇਹ ਗੁਰੂ ਸਾਹਿਬ ਆਪ ਜੀ ਦਾ ਜਿਹੜਾ ਰਸਤਾ ਹੈ ਨਾ, ਉਸ ਰਸਤੇ ਨੂੰ ਕੋਈ ਰੋਕ ਸਕੇ? ਇਹ ਤਾਂ ਤਿੰਨਾਂ ਲੋਕਾਂ ਦੇ ਵਿਚ ਕੋਈ ਸਮਰੱਥਾ ਨਹੀਂ, ਕਿਉਂਕਿ ਆਪ ਜੀ ਤੇ ਪਰਮੇਸ਼ਰ ਦਾ ਉਸ ਅਕਾਲ ਪੁਰਖ ਦਾ ਸਰੂਪ ਹੋ, ਇਸ ਕਰਕੇ ਕੋਈ ਇਹੋ ਜਿਹਾ ਮਨੁੱਖ ਜਾਂ ਕੋਈ ਦੇਵੀ ਦੇਵਤਾ ਜਾਂ ਕੋਈ ਔਲੀਆ ਇਹੋ ਜਿਹਾ ਨਹੀਂ ਹੇ ਸੱਚੇ ਪਾਤਸ਼ਾਹ ਜੋ ਆਪ ਜੀ ਨੂੰ ਉਥੋਂ ਜਾਣ ਤੋਂ ਰੁਕ ਨਾ ਕਰੇ।
ਤੁਰਕ ਜੇ ਬੱਪਰੇ ਕੌਣ ਆਗਾਰੇ।
ਤੇ ਮਾਲਕ ਅਸੀਂ ਤਾਂ ਤਿੰਨਾਂ ਲੋਕਾਂ ਦੀ ਗੱਲ ਕਰਦੇ ਹਾਂ, ਤਿੰਨਾਂ ਲੋਕਾਂ ਦੇ ਵਿਚ ਨੀ ਤੇ ਇਸ ਲੋਕ ਦੇ ਕੱਲੇ ਤੁਰਕ ਹੀ ਹਨ, ਇਨ੍ਹਾਂ ਵਿਚਾਰਿਆਂ ਦੇ ਵਿਚ ਇੰਨੀ ਸ਼ਕਤੀ ਕਿਥੋਂ ਹੈ।
ਤੁਮਰੇ ਸਨਮੁਖ ਹੋਏ ਬਲ ਸਾਰੇ।
ਇਹ ਮਾਲਕ ਜਿੰਨਾ ਆਪ ਜੀ ਦੇ ਵਿਚ ਬਲ ਹੈ ਨਾ, ਆਪ ਜੀ ਦੇ ਬਰਾਬਰ ਹੋਰ ਕਿਸੇ ਦੇ ਵਿਚ ਇੰਨਾ ਬਲ ਸ਼ਕਤੀ ਤਾਕਤ ਨਹੀਂ ਹੈ।
ਕਿਰਪਾ ਤਾਰ ਮੁਝ ਦਿਓ ਦਿਖਾਏ।
ਸਤਿਗੁਰੂ ਪਾਤਸ਼ਾਹ ਜੀ, ਮੈਂ ਆਪ ਜੀ ਦੇ ਅੱਗੇ ਬੇਨਤੀਆਂ ਕਰਦਾ, ਕਿਰਪਾ ਕਰਕੇ ਰਹਿਮਤ ਕਰ ਦੇਵੋ, ਬਖਸ਼ ਕਰ ਦੇਵੋ। ਆਪ ਜੀ ਜੋ ਕਿ ਮੱਕਾ ਹੈ ਨਾ, ਜੋ ਉਸ ਹੇ ਸੱਚੇ ਪਾਤਸ਼ਾਹ ਕਾਬੇ ਦੇ ਮੈਨੂੰ ਕਿਰਪਾ ਕਰਕੇ ਇਹ ਮੇਰੇ ਮਾਲਕ ਦਰਸ਼ਨ ਕਰਾ ਦੇਣਾ ਕਰੋ।
ਨਹਿ ਬਿਲਾਉ ਕੀਜੈ ਜਗ ਸਾਏ।
ਇਹ ਗੁਰੂ ਸਾਹਿਬ ਜੀ, ਆਪ ਜੀ ਕਿਸੇ ਪ੍ਰਕਾਰ ਵੀ ਕੋਈ ਇਹ ਜਗਤ ਦੇ ਮਾਲਕ ਕੋਈ ਦੇਰੀ ਨਾ ਕਰਨਾ ਕਰੋ।
ਸੁਣ ਤੇਰੀ ਮੁਖ ਤੇ ਬਿਖਸੇ ਨਾਤਾ।
ਤੇ ਜਦੋਂ ਗੁਰਮੁਖ ਭਾਈ ਮਰਦਾਨਾ ਜੀ ਦੀਆਂ ਬੇਨਤੀਆਂ ਸੁਣੀਆਂ ਨਾ, ਉਸ ਸਮੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਫਿਰ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਗੁਰਮੁਖੋ ਇਸ ਤਰ੍ਹਾਂ ਮੁਸਕਰਾਏ ਹਨ।
ਬੋਲਤ ਪੇ ਮਰਦਾਨੇ ਸਾਤਾ।
ਗੁਰੂ ਸਾਹਿਬ ਜੀ ਮੁਸਕਰਾ ਕਰਕੇ ਭਾਈ ਮਰਦਾਨੇ ਜੀ ਦੇ ਤਾਈ ਗੁਰਮੁਖੋ ਇਸ ਤਰ੍ਹਾਂ ਬਚਨ ਉਚਾਰਨ ਲੱਗੇ ਨੇ।
ਤੁਜੈ ਬਲੋਕਨ ਚਾਹੇ ਜ਼ਰੂਰ।
ਇਹ ਭਾਈ ਮਰਦਾਨਾ ਜੀ, ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਸ ਨੂੰ ਵੇਖਣਾ, ਤੇ ਇਸ ਕਰਕੇ ਅਸੀਂ ਆਪ ਜੀ ਦੀ ਜਿਹੜੀ ਇੱਛਾ ਨਾ ਜ਼ਰੂਰ ਪੂਰੀ ਕਰਨੀ ਕਰਾਂ।
ਗਾਉ ਸ਼ਬਦ ਪ੍ਰਭ ਕੇ ਗੁਣ ਰੂਰੇ।
ਤੇ ਹੁਣ ਇਸ ਤਰ੍ਹਾਂ ਕਰੋ, ਜੋ ਪਰਮੇਸ਼ਰ ਵਾਹਿਗੁਰੂ ਦੇ ਗੁਰਬਾਣੀ ਦੇ ਸ਼ਬਦ ਹਨ ਨਾ, ਉਸ ਮਾਲਕ ਦੀ ਬਾਣੀ ਦੇ ਜਿਹੜੇ ਰੂਰੇ ਸੁੰਦਰ ਸ਼ਬਦ ਨੇ, ਉਹਨਾਂ ਸ਼ਬਦਾਂ ਨੂੰ ਉਚਾਰਨ ਕਰਨਾ ਕਰੀਏ।
ਕਰਤ ਸਭਨ ਕੀ ਆਸ਼ਾ ਪੂਰਨ।
ਤੇ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਜੋ ਗੁਰਬਾਣੀ ਹੈ ਉਸ ਅਕਾਲ ਪੁਰਖ ਦੀ, ਜਿਹੜਾ ਵੀ ਮਨੁੱਖ ਆਪਣੇ ਹਿਰਦੇ ਦੇ ਵਿਚ ਇੱਛਾ ਧਾਰਨ ਕਰਦਾ ਹੈ, ਉਸ ਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਦੀ ਜੋ ਗੁਰਬਾਣੀ, ਉਸ ਮਨੁੱਖ ਦੀ ਇੱਛਾ ਪੂਰੀ ਕਰਦੀ ਹੈ।
ਫੇਰ ਬਾਬ ਗਾਵੋ ਅਬ ਤੁਰਨ।
ਇਸ ਕਰਕੇ ਹੁਣ ਆਪ ਜੀ ਰਬਾਬ ਫੜਨਾ ਕਰੋ। ਰਬਾਬ ਫੜ ਕਰਕੇ ਛੇਤੀ ਦੇ ਨਾਲ ਆਪਾਂ ਉਸ ਮਾਲਕ ਦੀ ਗੁਰਬਾਣੀ ਦੇ ਸ਼ਬਦਾਂ ਨੂੰ ਉਚਾਰਨ ਕਰਨਾ ਕਰੀਏ।
ਸੁਨ ਹਰ ਕਿਉ ਹਿਰਦੇ ਮਰਦਾਨਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਆਨੰਦਮਈ, ਆਨੰਦ ਦੇਣ ਵਾਲੇ ਇਹ ਸ਼ਬਦ ਸੁਣੇ ਨਾ, ਤਾਂ ਉਸ ਵੇਲੇ ਭਾਈ ਮਰਦਾਨਾ ਜੀ ਹਿਰਦੇ ਦੇ ਵਿਚ ਬਹੁਤ ਜ਼ਿਆਦਾ ਖੁਸ਼ ਹੋਏ ਹਨ।
ਜੰਤਰ ਵਜਾਏ ਕੀਨ ਮੁਖ ਗਾਨਾ।
ਗੁਰਮੁਖ ਉਸ ਵੇਲੇ ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬੜੇ ਹੀ ਸੁੰਦਰ ਤਰੀਕੇ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਨੂੰ ਉਚਾਰਨ ਕੀਤਾ ਹੈ।
ਪ੍ਰੇਮ ਸੰਗ ਸੁਰ ਰਾਗ ਵਸਾਇਓ।
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਪ੍ਰੇਮ ਦੇ ਵਿਚ ਗੁਰਬਾਣੀ ਦੇ ਰਾਗਾਂ ਦੇ ਰਾਹੀਂ ਗੁਰਮੁਖੋ ਬਹੁਤ ਸੁੰਦਰ ਤਰੀਕੇ ਦੇ ਨਾਲ ਸ਼ਬਦ ਉਚਾਰੇ, ਉਸ ਮਾਲਕ ਦੇ ਨਾਮ ਨੂੰ ਉਚਾਰਿਆ ਹੈ।
ਰੀਝ ਰੀਝ ਉੱਚੀ ਧੁਨ ਗਾਇਓ।
ਤੇ ਇੰਨਾ ਜ਼ਿਆਦਾ ਉਸ ਸਮੇਂ ਆਨੰਦ ਆਇਆ, ਰੀਝ ਰੀਝ ਭਾਵ ਕੇ ਬੜੇ ਉਤਸ਼ਾਹ ਦੇ ਨਾਲ, ਬੜੇ ਆਨੰਦ ਦੇ ਵਿਚ ਵਾਰ ਵਾਰ ਉੱਚੀ ਧੁਨ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਨੂੰ ਉਚਾਰਨ ਕਰਦੇ ਹਨ।
ਸਰਬ ਸ਼ਬਦ ਕੋ ਪੜ ਕਰ ਜਬ
ਹੇ। ਗੁਰਮੁਖੋ ਉਸ ਵੇਲੇ ਜਦੋਂ ਸ਼ਬਦ ਨੂੰ ਪੜ ਕਰਕੇ, ਸ਼ਬਦ ਦੀ ਸੰਪੂਰਨ ਕਰਕੇ ਹਟੇ ਹਨ।
ਗਰੀਬ ਨਵਾਏ ਨਮੋ ਕੀਏ ਤਬ ਹੇ।
ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸ਼ਬਦ ਦੀ ਸਮਾਪਤੀ ਕੀਤੀ, ਜਦੋਂ ਕੀਰਤਨ ਹੋਇਆ, ਤੇ ਉਸ ਵੇਲੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਅੱਗੇ ਨਮਸਕਾਰ ਕੀਤੀ ਹੈ।
ਫਿਰ ਉੱਚਾ ਕਰ ਨੈਣ ਪਸਾਰੇ।
ਜੇ ਸਮੇਂ ਨਮਸਕਾਰ ਕਰਕੇ ਸਿਰ ਉੱਚਾ ਕੀਤਾ, ਉਸ ਵੇਲੇ ਜਦੋਂ ਨੇਤਰ ਖੁੱਲੇ ਹਨ,
ਦੇਖੇ ਮੱਕੇ ਕੇਰ ਮਨਾਰੇ।
ਗੁਰਮੁਖੋ ਉਸ ਵੇਲੇ ਜੋ ਮੱਕਾ ਹੈ ਨਾ, ਤੇ ਮੱਕੇ ਦੇ ਜਿਹੜੇ ਮੁਨਾਰੇ ਸਨ, ਜਿਹੜੀਆਂ ਮੱਕੇ ਦੀਆਂ ਇਮਾਰਤਾਂ ਨੇ, ਗੁਰਮੁਖੋ ਸਾਹਮਣੇ ਦਿਸਣ ਲੱਗ ਪਈਆਂ ਹਨ।
ਪੂਜਤ ਪਾਏ ਕੌਣ ਸਦਾਨਾ।
ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਕਿ ਸਾਹਮਣੇ ਜੋ ਇਮਾਰਤਾਂ ਦਿਸਣ ਲੱਗ ਪਈਆਂ ਨੇ, ਇਹ ਕਿਹੜੀ ਚੀਜ਼ ਹੈ, ਕਿੱਥੋਂ ਅਸੀਂ ਆਣ ਕਰਕੇ ਪਹੁੰਚੇ ਹਾਂ।
ਤੌਲਰ ਸੁੰਦਰ ਨਾਨਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਇਹੀ ਤੇ ਮੱਕਾ ਹੈ, ਤੇ ਇਸ ਤਰੀਕੇ ਦੇ ਨਾਲ ਇਹੀ ਮਹੱਲ ਹੈ ਜਿੱਥੇ ਤੂੰ ਆਣ ਕਰਕੇ ਜਿਸ ਨੂੰ ਵੇਖਣਾ ਚਾਹੁੰਦਾ ਤੇ
ਕਮਲ ਬਦਨ ਸੁਣ ਕਰ ਤੇ ਬੈਨਾ
ਕਮਲ ਤਰੀਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਗੁਰਮੁਖ ਜਦੋਂ ਭਾਈ ਮਰਦਾਨਾ ਜੀ ਨੇ ਇਸ ਪ੍ਰਕਾਰ ਆਨੰਦਮਈ ਜਿਹੜੇ ਆਨੰਦ ਦੇਣ ਵਾਲੇ ਬਚਨ ਸੁਣੇ ਹਨ
ਬੋਲੇ ਸ੍ਰੀ ਗੁਣ ਐਨਾ
ਤੇ ਉਸ ਸਮੇਂ ਫਿਰ ਮੁਸਕਰਾ ਕਰਕੇ ਭਾਈ ਮਰਦਾਨਾ ਜੀ ਜੋ ਕਿ ਗੁਣਾਂ ਦੇ ਘਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਤਾਂ ਬੋਲੇ ਹਨ
ਮੱਕਾ ਆਵਾਜ਼ਾਰਤ ਤੇਰੇ
ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਬਚਨ ਉਚਾਰੇ ਇਹ ਭਾਈ ਮਰਦਾਨਾ ਜੀ ਇਹ ਮੱਕਾ ਜਿਹੜਾ ਹੈ ਨਾ ਤੁਸੀਂ ਕਹਿੰਦੇ ਸੀ ਨਾ ਮੱਕੇ ਦੀ ਯਾਤਰਾ ਕਰਨੀ ਹੈ ਪਰ ਨਹੀਂ ਇਹ ਮੱਕਾ ਹੁਣ ਤੁਹਾਡੀ ਯਾਤਰਾ ਕਰਨ ਵਾਸਤੇ ਆਇਆ ਹੈ
ਜੈਤ ਜੋ ਮਾਨ ਉੱਠ ਲੀਜਾ ਹੇਰੇ
ਤੇ ਭਾਈ ਮਰਦਾਨਾ ਜੀ ਆਪ ਜੀ ਦੇ ਮਨ ਦੇ ਵਿੱਚ ਇੱਛਾ ਜੋ ਤੁਹਾਡੀ ਚਾਹਤ ਸੀ ਨਾ ਹੁਣ ਉੱਠ ਕਰਕੇ ਉਹ ਸਾਰੀ ਚਾਹਤ ਪੂਰੀ ਕਰ ਲੈਣਾ ਕਰੋ ਹੁਣ ਜਿਸ ਤਰ੍ਹਾਂ ਤੁਸੀਂ ਇਸ ਨੂੰ ਵੇਖਣਾ ਚਾਹੁੰਦੇ ਸੀ ਹੁਣ ਵੇਖ ਲੈਣਾ ਕਰੋ
ਹਰਖਾ ਸੁਣ ਕਰ ਭਾ ਮਨ ਭਾਵਾ
ਤੇ ਉਸ ਸਮੇਂ ਗੁਰਮੁਖੋ ਮਨ ਭਾਵਾ ਮਨ ਭਾਉਂਦੀ ਕਿਸੇ ਨੂੰ ਚੀਜ਼ ਪ੍ਰਾਪਤ ਹੋ ਜਾਵੇ ਤੋਂ ਖੁਸ਼ ਹੁੰਦਾ ਨਾ ਇਸੇ ਪ੍ਰਕਾਰ ਹੀ ਭਾਈ ਮਰਦਾਨਾ ਜੀ ਦੇ ਹਿਰਦੇ ਦੇ ਵਿੱਚ ਗੁਰਮੁਖੋ ਖੁਸ਼ੀ ਪ੍ਰਗਟ ਹੋ ਗਈ ਕਿਉਂ ਉਹ ਮੱਕੇ ਨੂੰ ਚਾਹੁੰਦੇ ਸਨ ਵੇਖਣਾ ਇਸ ਕਰਕੇ ਜਦੋਂ ਮਨ ਭਾਉਂਦੀ ਚੀਜ਼ ਪ੍ਰਾਪਤ ਹੋ ਗਈ ਉਹ ਮੱਕਾ ਸਾਹਮਣੇ ਆ ਗੁਰੂ ਸਾਹਿਬ ਨੇ ਹੁਕਮ ਕਰ ਦਿੱਤਾ ਕਿ ਭਾਈ ਮਰਦਾਨਾ ਜੀ ਜਾਓ ਜਾ ਕਰਕੇ ਵੇਖ ਲੈਣਾ ਕਰੋ ਉਸ ਸਮੇਂ ਭਾਈ ਮਰਦਾਨਾ ਜੀ ਆਪਣੇ ਹਿਰਦੇ ਦੇ ਵਿੱਚ ਅਤਿ ਪ੍ਰਸੰਨ ਹੋਏ ਹਨ
ਚਿੱਤ ਦੇਖਣ ਕੇ ਚਿੱਤ ਲਲਚਾਵਾ
ਤੇ ਹੁਣ ਇਸ ਮੱਕੇ ਨੂੰ ਵੇਖਣ ਵਾਸਤੇ ਜਿਹੜਾ ਚਿੱਤ ਹੈ ਨਾ ਬਹੁਤਾ ਜ਼ਿਆਦਾ ਹੀ ਲਲਚਾਇਆ ਹੈ
ਮਰਦਾਨੇ ਕੇ ਚਿੱਤ ਕੀ ਜਾਣੇ
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨੇ ਦੀ ਜਿਹੜੀ ਚਿੱਤ ਦੀ ਇੱਛਾ ਸੀ ਨਾ ਗੁਰਮੁਖੋ ਸਾਰੀ ਜਾਣ ਲਈ ਹੈ
ਉੱਠ ਪਏ ਤਬ ਹੀ ਗੁਣ ਖਾਨੇ
ਤੇ ਗੁਣਾਂ ਦੇ ਖਜ਼ਾਨੇ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਗੁਰਮੁਖੋ ਉਸ ਵੇਲੇ ਜਿਸ ਜਗ੍ਹਾ ਉੱਤੇ ਬੈਠੇ ਸਨ ਉਤੋਂ ਉੱਠ ਪਏ ਨੇ
ਮੰਦ ਮੰਦ ਪਾਦ ਸੁੰਦਰ ਚਾਲੇ
ਤੇ ਹੌਲੀ ਹੌਲੀ ਬੜੀ ਸੁੰਦਰ ਚਾਲ ਹੈ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਉਸ ਚਾਲ ਦੇ ਵਿੱਚ ਗੁਰੂ ਸਾਹਿਬ ਹੌਲੀ ਹੌਲੀ ਅੱਗੇ ਜਾ ਰਹੇ ਹਨ
ਬੈਠੇ ਜਾਏ ਸਮੀਪ ਦੀਵਾਲੇ
ਤੇ ਗੁਰਮੁਖੋ ਉਸ ਵੇਲੇ ਜਿਹੜੀ ਮੱਕੇ ਦੀ ਕੰਧ ਸੀ ਨਾ ਜਿਹੜੀ ਉਸ ਦਵਾਰ ਦੇ ਲਾਗੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਾ ਕਰਕੇ ਬੈਠ ਗਏ ਨੇ
ਹਾਜੀ ਵੇਖ ਕਰੇ ਤੇ ਥਾਂ
ਤੇ ਗੁਰੂ ਮਹਾਰਾਜ ਸਾਹਿਬ ਜੀ ਦਾ ਜਿਹੜਾ ਭੇਖ ਹੈ ਹਾਜੀਆਂ ਵਾਲਾ ਧਾਰਨ ਕੀਤਾ ਹੋਇਆ ਸਤਿਗੁਰੂ ਸਾਹਿਬ ਉਸ ਸਮੇਂ ਇਹੋ ਜਿਹਾ ਭੇਖ ਜਿਹੜਾ ਵੇਖ ਕਰਕੇ ਸਤਿਗੁਰੂ ਸਾਹਿਬ ਗੁਰੂ ਸਾਹਿਬ ਜਿਸ ਜਗ੍ਹਾ ਉੱਤੇ ਆਣ ਕਰਕੇ ਬੈਠੇ ਨੇ
ਇਹਨੇ ਆਸਨ ਗੁਰੂ ਸੁਹਾਏ
ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੇ ਆਸਨ ਲਗਾ ਲਿਆ ਤੇ ਆਸਨ ਲਗਾ ਕਰਕੇ ਬੈਠੇ ਤੇ ਬਹੁਤ ਹੀ ਜ਼ਿਆਦਾ ਸੁਹਾਏ ਬਹੁਤ ਜ਼ਿਆਦਾ ਸੋਭ ਰਹੇ ਹਨ
ਇਸ਼ਨ ਸ਼ਬਦ ਬਸੰਤ ਮੁਝਾਰਾ
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਿਸ ਸਮੇਂ ਇਸ ਜਗ੍ਹਾ ਉੱਤੇ ਮੱਕੇ ਦੀ ਕੰਧ ਦੇ ਲਾਗੇ ਆਣ ਕਰਕੇ ਬੈਠ ਗਏ ਗੁਰੂ ਸਾਹਿਬ ਜੀ ਨੇ ਬਸੰਤ ਰਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਪੁੱਤਰ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ ਹੈ
ਉੱਚ ਸੁਰ ਤੋਂ ਕੀਏ ਗਾਣ ਉਚਾਰਾ
ਗੁਰੂ ਪਾਤਸ਼ਾਹ ਜੀ ਨੇ ਸ਼ਬਦ ਨੂੰ ਉੱਚੀ ਸੁਰ ਦੇ ਵਿੱਚ ਬੜੀ ਉੱਚੀ ਧੁਨ ਦੇ ਵਿੱਚ ਉਚਾਰਨ ਕਰਨ ਲੱਗੇ ਨੇ
ਸੰਤ ਹੰਡੂਲ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਤੇ ਗੁਰੂ ਸਾਹਿਬ ਜੀ ਨੇ ਜਿਹੜਾ ਸ਼ਬਦ ਉਚਾਰਿਆ ਬਸੰਤ ਤੇ ਹੰਡੋਲ ਗੁਰਮੁਖੋ ਦੋਹਾਂ ਹੀ ਰਾਗਾਂ ਨੂੰ ਮਿਲਾ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਹਿਲੇ ਪਾਤਸ਼ਾਹ ਘਰ ਦੂਜਾ ਦੂਸਰੇ ਘਰ ਸੁਰਤਾਲ ਦੇ ਵਿੱਚ ਸ਼ਬਦ ਨੂੰ ਉਚਾਰਨ ਲੱਗੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸ਼ਬਦ ਨੂੰ ਉਚਾਰਨ ਤੋਂ ਪਹਿਲਾਂ ਮੰਗਲ ਕੀਤਾ ਬੀਜ ਮੰਤਰ ਇੱਕ ਅਦਵੈਤ ਸਰੂਪ ਪਰਮੇਸ਼ਰ ਓਅੰਕਾਰ ਜੋ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਹੈ ਐਸਾ ਮਾਲਕ ਪ੍ਰਾਪਤ ਕਿਵੇਂ ਹੁੰਦਾ ਸਤਿਗੁਰੂ ਪ੍ਰਸਾਦ ਪੂਰਨ ਗੁਰੂ ਦੀ ਕਿਰਪਾ ਦੇ ਨਾਲ ਰਹਿਮਤ ਦੇ ਨਾਲ ਐਸੇ ਮਾਲਕ ਦੀ ਪ੍ਰਾਪਤੀ ਹੁੰਦੀ ਹੈ
ਨੌ ਸਭ ਚੌਦਾਂ ਤੀਨ ਚਾਰ ਘਰ ਮਹਿਲਤ ਚਾਰ ਬਹਾਲੇ
ਨੌ ਖੰਡ ਸੱਤ ਦੀਪ ਤੇ ਚੌਦਾਂ ਲੋਕ ਤਿੰਨ ਗੁਣ ਰਜਗੁਣ ਸਤਗੁਣ ਤਮ ਗੁਣ ਗੁਰਮੁਖੋ ਚਾਰ ਇਸੇ ਤਰੀਕੇ ਦੇ ਨਾਲ ਚਾਰ ਖਾਣੀਆਂ ਘਰ ਮਹਿਲਤ ਚਾਰ ਬਹਾਲੀ ਇਹ ਜਿਹੜੀ ਹਵੇਲੀ ਬਣਾ ਦਿੱਤੀ ਭਾਵ ਕਿ ਇੱਕ ਪਿੰਡ ਬਣਾ ਦਿੱਤਾ ਤੇ ਗੁਰਮੁਖੋ ਚਾਰ ਬਹਾਲੀ ਜਿਹੜੀ ਸੁੰਦਰ ਬਹੁਤ ਜ਼ਿਆਦਾ ਸੁੰਦਰ ਹਵੇਲੀ ਮਹਿਲਤ ਅਸਥਿਤ ਕਰ ਦਿੱਤੀ ਹੈ
ਚਾਰੇ ਦੀਵੇ ਚਾਹੋ ਹੱਥ ਦੀਏ ਏਕਾ ਏਕਾ ਵਾਰੇ
ਚਾਰ ਦੀਵੇ ਕਿਹੜੇ ਸਨ ਗੁਰਮੁਖੋ ਚਾਰ ਵੇਦ
جس طریقے دے نال شام بید، رگ بید، ججر دیو، اتھربن بید، اے جڑے چار جڑے دے سن، اسی طریقے دے نال چوہ ہاتھ کیڑے سن گرمکھو؟ جس طریقے دے نال چار اوتار، جس طرح سات جوگ دے انسا اوتار، تریتے دے گرمکھو، جس طریقے دے نال رام چندر جی تے دواپر دے شری بھگوان جی تے کل جوگ دے، جس طریقے دے نال کلنکی اوتار، ان چار ہاتھاں دے وچ چار دیوے، ایک ایک واری چارے وید جڑے جس طریقے دے نال دتے نے،
مہربان مسودن مادو ایسی سخت تمہارے،
اے مہربان مالک سچے پاتشاہ، ماد سودن مدھو آدک دینتا نو ناس کرن والے، مادو مایا دے پتی سچے پاتشاہ، جڑی آپ جی دی شکتی ہے نا بےانت ہے، بہت وڈی آپ جی دی شکتی ہے،
رہاؤ کر کر لگ کر پاپ کو تیرا دھرم کرے سکدارے،
وشرام دے کر کے ستگرو پاتشاہ جی اپدیش بستے نے کر کر، جس طریقے دے نال سریرا دے وچ پاوک جس طرح جٹرا اگن پیدا کی، جٹرا رگن اگن روپی جڑی گرمک تیار ہے لشکر فوج ہے، جس پرکار جو کہ ستگرو مہاراج جو پردیش نے دھرم کرے سکداری، جڑا دھرم راجا ہے نا اس نو تھانے دار لگایا ہے،
دھرتی دیکھ ملے ایک ویرا بھاگ تیرا پنڈارے،
جڑی دھرتی ہے یہ دھرتی کی ایک لنگر ہی مل گیا ہے، جس طریقے دے نال لنگر دھرتی روپ جو لنگر پراپت ہویا ہے، پنڈارا کیڑا ہے بھاگا روپی کرما روپی پنڈارا جیوا نو پراپت ہویا ہے،
نا سابور ہووے پھر منگا نارد کرے خوارے،
یہ سب کچھ پراپت ہو گیا نا سابور، پھر بھی جڑا صبر نہیں آ رہا انہاں جیوا نو، منگ رہے نے تے جس طریقے دے نال نارد کرے خواری، نارد کی ہے من بہت زیادہ چنچل ہے، تے اس کر کے من دے پیچھے لگ کر کے پدارتھاں دی اچھا دے پیچھے لگ کر کے خواری انہاں جیواں دی جڑی خواری ہو رہی ہے،
لب اندھیرا بندی خانہ اوگن پیر لوہارے،
تے گرمکھو اسی طریقے دے نال ہی جو کہ لب لالچ دے کارن اگیان دا جڑا اندھیرا ہے نا، تے ایک ہی ہے بندی خانہ جی، تے اوگن من بدھ جڑی ساڈی ہے اس نو گرمکھ لوہاری جنجیراں پیاں نے کیڑیاں اوگنا دیا، جڑے جیو اوگن دھارن کر لیندے نے من تے بدھ نو جنجیراں پیاں ہویاں ہن،
اونجی مار پوے نت مدگر پاپ کرے کوٹوارے،
ستگرو صاحب جی کہندے گرسکھو جنہاں نے پاپاں روپی جڑی پونجی کٹی کر لئی نا مدگر، انہاں نو جو کہ کوٹواری، کوٹواری کون نے؟ جمدوت جو کہ دھرم راجے دے دوت ہن، وہ کوٹواری نے بدگر انہاں نو پتھر مار دے ہن،
پاوے چنگا پاوے مندا جیسی نظر تمہاری،
اے مالک پاوے کوئی چنگا تے پاوے کوئی ماڑا، یہو جی تیری نظر ہے کسے دے اتے، یہو جی تیری رحمت ہے کسے دے اتے، پاوے کوئی چنگا تے پاوے ماڑا ہے، اے مالک تیری نظر یہو جی ہے، تو سارے نو روزی روٹی دئی جا رہا، سارے نو بھوجن دئی جا رہا، ہر ایک دی پالنا کری جا رہا ہے،
آد پرخ کو اللہ کہی ہے سکھاں آئی وارے،
ہن ستگرو صاحب جی کہندے اے سچے پاتشاہ جو تو آد پرخ ہے بھاو کے آپ تو ہی جانے جانا ہے، تو سب تو وڈا کال پرخ ہے، اس کر کے اے میرے مالک ہن تینوں اے سارے جیو جڑے نے اللہ دے نام دے نال اچارن کرن لگ پئے، کیونکہ ہوں سیکھاں واری ہے، جڑے سیکھ آدک ہیں انہاں دی واری آئی ہے،
دیول دیوتیاں کر لگا ایسی کیرت چالے،
ہوں کہو جی چال چل پئی، جڑے دیول جڑے مندر ہیں نا دیوتیاں دے، انہاں تے کر لگا ٹیکس لگ گیا ہے، اس کر کے سچے پاتشاہ یہو جی جڑی چال چل پئی ہے،
پوجا وانگ نواج مسلہ نیل روپ بنوارے،
اے میرے مالک ہوں کیا کجا بانگ روک بانگا دے لگ پئے نے، مسلہ وچھا کر کے نمازاں پڑھن لگ پئے نے، اے بنواری اے اس جگت دے باغ دے مالک سچے پاتشاہ ہوں سارے نے جڑے ایہو جے نیل وستر دھارن کر لئے ہن،
کر کر میاں سب نا جیاں بولی اور تمہارے،
تے ہن گھراں گھراں دے وچ آو میاں جی آو میاں جی، ایہو جی گرمکھو اس سمے جو سارے دی بولی ہوگی، سارے جی کیویں اچارن لگ پئے، اے سچے پاتشاہ ایہو جی بولی بن گئی ہے،
اے تو میر مہی پت صاحب قدرت کون ہمارے،
اے میرے مالک مہیپت اے سچے پاتشاہ تو ترسی دا پتیا صاحب مالک ہے، جے نہ سارا تو میر وڈا کرنا چاہنا ہے ਤੇ ਇਸ ਕਰਕੇ ਕੁਦਰਤ ਕੌਣ ਹਮਾਰੀ, ਸਾਡੇ ਵਿਚ ਕੀ ਸ਼ਕਤੀ ਆ ਕਿਸੇ ਸੱਚੇ ਪਾਤਸ਼ਾਹ ਜੋ ਅਸੀਂ ਤੈਨੂੰ ਰੋਕ ਲੈਣਾ ਕਰੀਏ।
ਸਾਰੇ ਕੁੰਟ ਸਲਾਮ ਕਰਾਂਗੇ ਘਰ ਘਰ ਸਿਰਤ ਤੁਮਾਰੇ।
ਹੇ ਸੱਚੇ ਪਾਤਸ਼ਾਹ ਹੁਣ ਚਾਰੇ ਕੁੰਟ ਜਿਹੜੇ ਨੇ ਨਾ ਹੁਣ ਇਸਲਾਮਕ ਸਲਾਮਕ ਕਹਿਣ ਲੱਗ ਪੈਣਗੇ। ਇਸ ਤਰੀਕੇ ਦੇ ਨਾਲ ਜਿਹੜੀ ਘਰਾਂ ਘਰਾਂ ਦੇ ਵਿਚ ਜਿਹੜੀ ਭਗਤੀ ਹੈ ਨਾ ਉਹ ਨੀ ਹੋਵੇਗੀ, ਸਿਫਤ ਤੁਮਾਰੀ ਹੁਣ ਇਸਲਾਮ ਦੇ ਧਰਮ ਦੇ ਅਨੁਸਾਰ ਹੀ ਉਹ ਸਾਰੇ ਨਮਸਕਾਰਾਂ ਕਰਨਾ ਕਰਨਗੇ।
ਸਿਮਰਤ ਪੁੰਨ ਦਾਨ ਕਿਸ਼ੂ ਲਾਹ ਮਿਲੇ ਦਿਹਾੜੇ।
ਪਰ ਮਾਲਕ ਅਸੀਂ ਤਾਂ ਤੁਹਾਡੇ ਅੱਗੇ ਬੇਨਤੀ ਕਰਦੇ ਆ ਕਿ ਜਿਹੜੇ ਹਿੰਦੁਸਤਾਨ ਦੇ ਲੋਕ ਹਨ ਨਾ ਆਪ ਦੀ ਕਿਰਪਾ ਕਰਕੇ ਇਹਨਾਂ ਨੂੰ ਤੀਰਥਾਂ ਦੀ ਖੁੱਲ ਦੇਵੋ, ਇਹਨਾਂ ਨੂੰ ਸਿਮਰਤੀਆਂ ਪੜ੍ਹਨ ਦੀ ਖੁੱਲ ਦੇ ਦੇਵੋ, ਇਹਨਾਂ ਨੂੰ ਪਾਪ ਕਰਨ ਵਾਹਿਗੁਰੂ ਇਹਨਾਂ ਨੂੰ ਪੁੰਨ ਦਾਨ ਕਰਨ ਦੀ ਖੁੱਲ ਦੇ ਦੇਵੋ, ਆਪ ਜੀ ਕਿਰਪਾ ਕਰਕੇ ਇਹ ਰਹਿਮਤ ਕਰ ਦਿਓ। ਲਾਹਾ ਮਿਲੇ ਦਿਹਾੜੀ, ਇਹ ਮਨੁੱਖਾਂ ਨੂੰ ਹਰ ਦਿਹਾੜੀ ਦਾ ਲਾਹਾ ਜਿਹੜਾ ਪ੍ਰਾਪਤ ਹੋਣਾ ਕਰੇ।
ਨਾਨਕ ਨਾਮ ਮਿਲੇ ਵਡਿਆਈ, ਮੇਕਾ ਘੜੀ ਸੰਭਾਲੇ।
ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਉਚਾਰਨ ਕਰਦੇ ਨੇ ਕਿ ਇਹ ਸੱਚੇ ਪਾਤਸ਼ਾਹ ਮਾਲਕ ਵਾਹਿਗੁਰੂ, ਅਸੀਂ ਤੇ ਆਪ ਜੀ ਦੇ ਪਾਸੋਂ ਕੇਵਲ ਤੇ ਕੇਵਲ ਆਪ ਜੀ ਦੇ ਨਾਮ ਦੀ ਵਡਿਆਈ ਮੰਗਦੇ ਆ। ਆਪ ਜੀ ਕਿਰਪਾ ਕਰਕੇ ਸਾਨੂੰ ਨਾਮ ਦੀ ਵਡਿਆਈ ਬਖਸ਼ਣਾ ਕਰੋ। ਜਿਹੜੀ ਘੜੀ ਵੀ ਸਮਾਂ ਨਾ, ਜਿਹੜਾ ਥੋੜਾ ਸਮਾਂ ਪਲਕ ਮਾਤਰ ਸਮਾਂ ਵੀ ਸਾਡਾ ਨਾਮ ਤੋਂ ਬਗੈਰ ਨਾ ਜਾਣਾ ਕਰੇ।
ਦੋਹਰਾ ਨੌ ਖੰਡ ਆ ਸਤ ਦੀਪ ਜੋ ਚੌਵੇਂ ਪੁਰੇ ਬਣਾਏ।
ਨੌ ਖੰਡ ਸਤ ਦੀਪ, ਇਸੇ ਤਰੀਕੇ ਦੇ ਨਾਲ ਜੋ ਪਰਮੇਸ਼ਰ ਨੇ 14 ਲੋਕ ਬਣਾਏ ਹਨ।
3 ਗੁਣਾ ਚੌਵੇਦ ਕਰ ਰਾਖੀ ਰਚਨ ਰਚਾਏ।
ਤੇ 3 ਗੁਣ ਰਾਜਗੁਣ ਸਤਗੁਣ ਤਮ ਗੁਣ ਹੇ ਸੱਚੇ ਪਾਤਸ਼ਾਹ ਇਸੇ ਤਰੀਕੇ ਨਾਲ 4 ਵੇਦ ਆਪ ਜੀ ਨੇ ਸਾਰੇ ਬਣਾਏ ਹਨ।
ਸਹਿਜੋਗੇ ਦੀਪਕ ਚਤੁਰ ਕਰਤੋ ਜਾਲਾ ਦੇਸ।
ਤੇ ਚੌਹਾਂ ਜੁਗਾਂ ਦੇ ਜਿਹੜੇ 4 ਵੇਦ ਨੇ ਦੀਪਕ ਦੀ ਨਿਆਈ ਨੇ ਜੋ 4 ਜੁਗਾਂ ਦੇ ਵਿਚ ਪ੍ਰਕਾਸ਼ ਕਰਦੇ ਸਨ।
ਬ੍ਰਹਮੇ ਕੀ ਰੱਖਿਆ ਨਿਮਿਤ ਮਦ ਕੈਟਬ ਦੀਏ ਸ਼ੇਦ।
ਤੇ ਬ੍ਰਹਮੇ ਆਦਿਕ ਦੀ ਰੱਖਿਆ ਵਾਸਤੇ ਇਹ ਮਾਲਕ ਸੱਚੇ ਪਾਤਸ਼ਾਹ ਆਪ ਜੀ ਨੇ ਮਦ ਤੇ ਕੈਟਬ ਆਦਿਕ ਜਿਹੜੇ ਦੈਂਤ ਸਨ ਉਹਨਾਂ ਨੂੰ ਮਾਰਨਾ ਕੀਤਾ ਹੈ।
ਘਰ ਘਰ ਲਸ਼ਕਰ ਅਗਨ ਜੂ ਧਰਮ ਰਾਏ ਸਿਕਦਾਰ।
ਇਹ ਗੁਰੂ ਸਾਹਿਬ ਇਹ ਸੱਚੇ ਪਾਤਸ਼ਾਹ ਜਿਹੜਾ ਸਰੀਰਾਂ ਦੇ ਵਿਚ ਜਠਰ ਅਗਨੀ ਰੂਪੀ ਜਿਹੜੀ ਜੋ ਕਿ ਇਹ ਜਿਹੜੀ ਫੌਜ ਬਣਾਈ ਲਸ਼ਕਰ ਬਣਾਇਆ ਹੈ ਇਸੇ ਪ੍ਰਕਾਰ ਜੋ ਧਰਮ ਰਾਜਾ ਥਾਣੇਦਾਰ ਲਗਾ ਦਿੱਤਾ ਹੈ।
ਧਰਤੀ ਥਾਪੀ ਦੇਖ ਕਰ ਸਭਸੇ ਦੀਪ ਆਹਾਰ।
ਇਹ ਮਾਲਕ ਧਰਤੀ ਜਿਹੜੀ ਲੰਗਰ ਵਾਸਤੇ ਥਾਪ ਦਿੱਤੀ, ਲੰਗਰ ਹੀ ਲਗਾ ਦਿੱਤਾ ਜਿਹੜੀ ਧਰਤੀ ਬਣਾ ਦਿੱਤੀ ਹੈ, ਜਿਸ ਧਰਤੀ ਦੇ ਪਾਸੋਂ ਸਾਰੇ ਜੀਵ ਆਹਾਰ ਭੋਜਨ ਛਕਦੇ ਹਨ।
ਕਰਮ ਭੰਡਾਰੀ ਸੇ ਭਈ ਜਸ ਕਰ ਹੀ ਤਸ ਦੇਜ।
ਕਰਮਾਂ ਰੂਪੀ ਭੰਡਾਰੇ ਨੂੰ ਪ੍ਰਾਪਤ ਕਰਕੇ ਜਿਸ ਤਰੀਕੇ ਦੇ ਨਾਲ ਕਿਸੇ ਦੇ ਚੰਗੇ ਕਰਮ ਨੇ ਕਿਸੇ ਦੇ ਮਾੜੇ ਕਰਮ ਨੇ ਉਹੋ ਜਿਹਾ ਭੰਡਾਰਾ ਪ੍ਰਾਪਤ ਕਰਕੇ ਇਹ ਸੱਚੇ ਪਾਤਸ਼ਾਹ ਜੀਵ ਆਪੋ ਆਪਣੇ ਕਰਮਾਂ ਨੂੰ ਭੋਗ ਕਰਕੇ ਸੰਸਾਰ ਤੋਂ ਜਾਂਦੇ ਹਨ।
ਤ੍ਰਿਸ਼ਨਾ ਮੈਂ ਮਨ ਫਿਕਰ ਕੈ ਸਦਾ ਖੁਆਰ ਰਹੀਜ।
ਤੇ ਮਾਲਕ ਤ੍ਰਿਸ਼ਨਾ ਦੇ ਵਿਚ ਸਦਾ ਹੀ ਇਹਨਾਂ ਜੀਵਾਂ ਦਾ ਮਨ ਲੱਗਾ ਹੋਇਆ ਤੇ ਵਿਗਾੜ ਪਈ ਹੈ ਤੇ ਖੁਆਰੀ ਹੋ ਰਹੀ ਹੈ।
ਦਿਲ ਸੰਤੋਖ ਤਮ ਮੈਂ ਮਨ ਫਿਕਰ ਕੈ ਸਦਾ ਖੁਆਰ। ਬਿਨ ਸੰਤੋਖ ਤਮ ਬੰਦ ਮੈਂ ਔਗਣ ਪਾਪ ਕਰੰਤ।
ਇਹ ਮਾਲਕ ਬਿਨਾਂ ਸੰਤੋਖ ਤੋਂ, ਜਿਨ੍ਹਾਂ ਜੀਵਾਂ ਦੇ ਵਿਰ ਦੇ ਵਿਚ ਸੰਤੋਖ ਨਹੀਂ ਹੈ ਤੇ ਸੰਤੋਖ ਤੋਂ ਬਿਨਾਂ ਤੇ ਔਗਣਾ ਦੇ ਕਰਕੇ ਬੇਅੰਤ ਪ੍ਰਕਾਰ ਦੇ ਪਾਪ ਕਰੀ ਜਾ ਰਹੇ ਹਨ।
ਪਰ ਹੈ ਮੁਰਗਰ ਜਮੈ ਕੀ ਹੋਇ ਸਜਾਏ ਦੁਖਵੰਤ।
ਇਸ ਤਰੀਕੇ ਦੇ ਨਾਲ ਇਨ੍ਹਾਂ ਜੀਵਾਂ ਨੂੰ ਜੋ ਕਿ ਸਜ਼ਾ ਪ੍ਰਾਪਤ ਹੁੰਦੀ ਹੈ ਜਮਾਂ ਦੇ ਪਾਸੋਂ, ਪਾਪਾਂ ਦੇ ਕਾਰਨ ਜਮਾਂ ਦੇ ਜਿਹੜੇ ਜਮ ਹਨ ਜਿਹੜੇ ਦੂਤ ਨੇ ਉਨ੍ਹਾਂ ਤੋਂ ਇਨ੍ਹਾਂ ਨੂੰ ਪੱਥਰ ਵੱਜਦੇ ਨੇ।
ਸ੍ਰੀ ਉਸਮਾ ਅਬ ਔਰ ਬੇਦੂ ਸਿੱਖਾਂ ਵਾਰੀ ਆਏ।
ਗੁਰੂ ਸਾਹਿਬ ਅਕਾਲਪੁਰ ਪਰਮੇਸ਼ਰ ਸਮਾਂ ਫਿਰ ਗਿਆ ਹੈ ਤੇ ਹੁਣ ਜਿਹੜੀ ਸ਼ੇਖਾਂ ਦੀ ਜਿਹੜੀ ਵਾਰੀ ਹੈ ਨਾ ਉਹ ਆ ਗਈ ਹੈ।
ਆਦਪੁਰਖ ਅਲਹ ਕਰ ਦੇਵਲ ਕਰ ਲਗਵਾਏ।
ਤੇ ਮਾਲਕ ਜਿਹੜਾ ਆਦਪੁਰਖ ਤੂੰ ਸ਼ੁਰੂ ਤੋਂ ਹੀ ਤੁਰਿਆ ਆ ਰਿਹਾ ਨਾ, ਹੁਣ ਅਲਹ ਦੇ ਰੂਪ ਦੇ ਨਾਲ ਅਲਹ ਦੇ ਨਾਮ ਦੇ ਨਾਲ ਆਪਣੇ ਨਾਮ ਨੂੰ ਉਚਾਰਨ ਲੱਗ ਪਏ ਨੇ ਤੈਨੂੰ, ਇਸ ਕਰਕੇ ਜਿਹੜੇ ਦੇਵਲ ਮੰਦਰਾਂ ਦੇ ਵਿਚ ਕਰ ਟੈਕਸ ਲੱਗ ਗਏ ਹਨ।
ਪੂਜਾ ਵਾਂਗ ਨਿਵਾਜ ਕੀ ਰੀਤ ਚਲਾਣੀ। ਔਰ
ਗੁਰੂ ਸਾਹਿਬ ਹੇ ਸੱਚੇ ਪਾਤਸ਼ਾਹ ਕੁਜਾ ਵਾਂਗ ਜਿਹੜੀਆਂ ਵਾਂਗਾਂ ਦੇਣੀਆਂ, ਮੁਸੱਲੇ ਵਿਛਾਉਣੇ, ਨਮਾਜ਼ਾਂ ਪੜ੍ਹਨੀਆਂ, ਇਹ ਜਿਹੜੀ ਰੀਤ ਹੈ ਹੋਰ ਹੀ ਚੱਲ ਪਈ ਹੈ।
ਜੀਨ ਕੋ ਮੀਆਂ ਕਹੇ ਅਸ ਬੋਲੀ ਸਭ ਠੋਰ।
ਜਿਹੜੇ ਜੀਆਂ ਨੂੰ ਮੀਆਂ ਮੀਆਂ ਕਹਿਣ ਲੱਗ ਪਏ ਨੇ ਇਹੋ ਜੀ ਹੋਰ ਹੀ ਹੋਰ ਤਰੀਕੇ ਦੀ ਜਿਹੜੀ ਬੋਲੀ ਹੈ ਸਾਰੀ ਸੰਸਾਰ ਤੇ ਪ੍ਰਗਟ ਹੋ ਗਈ ਹੈ।
ਨਿਰੰਕਾਰ ਕਰਤਾ ਰਿਆਬ ਹੋਵੇ ਬੈਠੂ ਇਸ ਅੰਗ।
ਏ ਮਾਲਕ ਤੂੰ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਕਰਤਾਰ ਸਾਰਿਆਂ ਦੀ ਪਾਲਣਾ ਕਰਨ ਵਾਲੇ ਮਾਲਕ ਤੂੰ ਅੰਗ ਇਸ ਤਰੀਕੇ ਦੇ ਨਾਲ ਸਾਰੇ ਜੀਵਾਂ ਦੇ ਅੰਗ ਨਾਲ ਹੈ ਤੂੰ।
ਐਸੀ ਕੁਦਰਤ ਕਿਸ ਵਿਖੇ ਕਰ ਹਟਾਏ ਤੁਮ ਸੰਗ।
ਇਸ ਕਰਕੇ ਮਾਲਕ ਇਨ੍ਹਾਂ ਜੀਵਾਂ ਦੇ ਨਾਲ ਤੂੰ ਹੋ ਗਿਆ ਤੇ ਇਹੋ ਜਿਹੀ ਕੁਦਰਤ ਕਿਹਦੇ ਵਿਚ ਹੈ? ਕਿਸੇ ਦੇ ਵਿਚ ਕੋਈ ਕੁਦਰਤ ਸ਼ਕਤੀ ਹੈ ਹੀ ਨਹੀਂ ਜੋ ਸੱਚੇ ਪਾਤਸ਼ਾਹ ਤੈਨੂੰ ਇਨ੍ਹਾਂ ਦੇ ਪਾਸੋਂ ਅਲੱਗ ਕਰ ਸਕੇ।
ਮਿਲੇ ਦਿਹਾੜੀ ਮੋਹੇ ਕੋ ਚੱਲ ਆਯੂ ਤੁਮ ਪਾਸ।
ਇਸ ਕਰਕੇ ਇਹ ਮੇਰੇ ਮਾਲਕ ਅਸੀਂ ਆਪ ਜੀ ਦੇ ਪਾਸ ਚੱਲ ਕਰਕੇ ਆਏ ਕਿ ਸਾਨੂੰ ਲਾਹ ਪ੍ਰਾਪਤ ਹੋਵੇ ਹਰ ਦਿਹਾੜੀ ਦੇ ਵਿਚ ਆਪ ਜੀ ਦੇ ਨਾਮ ਨੂੰ ਉਚਾਰਨ ਕਰ ਸਕੀਏ।
ਤੀਰਥ ਸਿਮਰਤ ਪੁੰਨ ਸਭ ਦੇਹੋ ਹਿੰਦੂ ਨੂੰ ਸੋਹਰਾਸ।
ਏ ਗੁਰੂ ਸਾਹਿਬ ਹੇ ਮਾਲਕ ਹਿੰਦੁਸਤਾਨ ਦੇ ਜਿਹੜੇ ਲੋਕ ਹਨ ਇਨ੍ਹਾਂ ਨੂੰ ਤੀਰਥਾਂ ਦੀ ਖੁੱਲ, ਇਨ੍ਹਾਂ ਨੂੰ ਪੁੰਨ ਦਾਨ ਦੀ ਖੁੱਲ, ਸਿਮਰਤੀਆਂ ਆਦਿਕਾਂ ਦੇ ਪਾਠ ਕਰਨ ਦੀ ਖੁੱਲ ਆਪ ਜੀ ਕਿਰਪਾ ਕਰਕੇ ਬਖਸ਼ ਦੇਣਾ ਕਰੋ।
ਨਾਮ ਬੜਾਈ ਦੀਜੀਏ ਮੂਕੋ ਸ੍ਰੀ ਕਰਤਾਰ।
ਪਰ ਮਾਲਕ ਮੈਂ ਆਪ ਜੀ ਦੇ ਅੱਗੇ ਇੱਕ ਬੇਨਤੀ ਕਰਦਾ, ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਕਿ ਮੈਨੂੰ ਕੇਵਲ ਤੇ ਕੇਵਲ ਨਾਮ ਦੀ ਹੀ ਵਡਿਆਈ ਬਖਸ਼ੋ, ਮੈਂ ਆਪ ਜੀ ਦੇ ਨਾਮ ਨੂੰ ਹੀ ਉਚਾਰਨ ਕਰ ਸਕਾਂ, ਹਰ ਸਮੇਂ ਆਪ ਜੀ ਦੇ ਚਰਨਾਂ ਦੇ ਨਾਲ ਬਿਰਤੀ ਲੱਗੀ ਰਹੇ।
ਇੰਦਨ ਕੋ ਫਿਰ ਧਰਮ ਹੋਇਆ ਇਨਕਾਰ ਜਹੀ ਹਮਾਰ।
ਅਸੀਂ ਤੇ ਸੱਚੇ ਪਾਤਸ਼ਾਹ ਆਪ ਜੀ ਦੇ ਅੱਗੇ ਇੱਕ ਬੇਨਤੀ ਕਰਦੇ ਹਾਂ ਤੇ ਸੰਸਾਰ ਤੇ ਆਏ ਹਾਂ ਇੱਕ ਕਾਰਜ ਵਾਸਤੇ। ਉਹ ਕਿਹੜਾ ਕਾਰਜ ਹੈ? ਜਿਹੜੇ ਹਿੰਦੁਸਤਾਨ ਦੇ ਲੋਕ ਹਨ ਨਾ ਇਨ੍ਹਾਂ ਦਾ ਜਿਹੜਾ ਸ੍ਰਿਸ਼ਟ ਧਰਮ ਇਨ੍ਹਾਂ ਦੇ ਵਿਚ ਅਸੀਂ ਪ੍ਰਗਟ ਕਰ ਸਕੀਏ, ਸ੍ਰਿਸ਼ਟ ਧਰਮ ਜੋ ਕਿ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਸਕਣ, ਭਾਵ ਕਿ ਕਿਸੇ ਦੇਵੀ ਦੇਵਤੇ ਆਦਿਕ ਨੂੰ ਜਾਂ ਕਿਸੇ ਮੜੀ ਮਸਾਨ ਨੂੰ ਜਾਂ ਕਿਸੇ ਪੀਰ ਪੈਗੰਬਰ ਨੂੰ ਪੂਜਣ ਤੋਂ ਹਟ ਜਾਣ, ਇਹ ਮਾਲਕ ਕੇਵਲ ਤੇ ਕੇਵਲ ਤੇਰੇ ਨਾਮ ਦੇ ਵਿਚ ਜੁੜ ਜਾਣ, ਤੇਰੇ ਪਰਮੇਸ਼ਰ ਵਾਹਿਗੁਰੂ ਚਰਨਾਂ ਦੀ ਪ੍ਰੀਤੀ ਰੱਖਣਾ ਕਰਨ।
ਇਸ ਪ੍ਰਕਾਰ ਤੋਂ ਸ਼ਬਦ ਸੁਣ ਮੱਕੇ ਵਾਸੀ ਲੋਕ।
ਗੁਰਮੁਖੋ ਉਸ ਵੇਲੇ ਜਦੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਪ੍ਰਕਾਰ ਦੇ ਸ਼ਬਦ ਨੂੰ ਜਦੋਂ ਮੱਕੇ ਦੇ ਲੋਕਾਂ ਨੇ ਬਹੁਤਿਆਂ ਜਿਆਦਿਆਂ ਨੇ ਸੁਣਿਆ ਹੈ,
ਹਾਂਜੀ ਇਹ ਮਤਵਾਨ ਵਡ ਭਾਖੇ ਦਰਸ ਬਿਲੋਕ।
ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਤੇ ਸਾਰੇ ਕਹਿ ਰਹੇ ਨੇ ਕਿ ਇਹ ਜੋ ਹਾਜੀ ਬਹੁਤ ਜ਼ਿਆਦਾ ਵੱਡੀ ਬੁੱਧੀ ਵਾਲਾ ਸਿੱਟ ਵਿਦਵਾਨ ਹੈ।
ਜਿਹਦਾ ਆਨ ਚੜਾਵਈ ਕੇਤਕ ਕਰੇ ਸਲਾਮ।
ਤੇ ਕਿੰਨੇ ਕੀ ਉਣਾਨ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਸਲਾਮਾਂ ਕਰ ਰਹੇ ਨੇ, ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰਾਂ ਕਰ ਰਹੇ ਨੇ ਤੇ ਸਿੱਧਾ ਕੋਈ ਆਟਾ ਲਿਆਣ ਕਰਕੇ ਚੜਾ ਰਿਹਾ ਹੈ।
ਵੈਸੇ ਸੁਜਸਤ ਬਖਾਨ ਹੀ ਹੈ ਵਿਸਾਲ ਗੁਣ ਧਾਮ।
ਤੇ ਗੁਣਾਂ ਦੇ ਘਰ ਜੋ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਉਨ੍ਹਾਂ ਦੇ ਪਾਸ ਅਨੇਕਾਂ ਹੀ ਜਿਹੜੇ ਮੁਲਾਣੇ ਆਦਿਕ ਬੈਠ ਕਰਕੇ ਗੁਰੂ ਸਾਹਿਬ ਦਾ ਜਸ ਕਰ ਰਹੇ ਹਨ।
ਦੋਹਰਾ ਸ੍ਰੀ ਗੁਰੂ ਸ਼ਬਦ ਕਮਾਏ ਜਨ ਜੀਤੇ ਪੰਜ ਵਿਕਾਰ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਜੋ ਕਿ ਹੁਣ ਕਵੀ ਭਾਈ ਸੰਤੋਖ ਸਿੰਘ ਜੀ ਅਗਲਾ ਪ੍ਰਸੰਗ ਆਰੰਭ ਕਰਦੇ ਹੋਏ ਗੁਰਮੁਖੋਂ ਪਹਿਲਾਂ ਮੰਗਲ ਕਰਦੇ, ਜੋ ਕਿ ਅਗਲਾ ਪ੍ਰਸੰਗ ਇਸ ਤਰ੍ਹਾਂ ਆਰੰਭ ਕਰਦੇ ਹੋਏ ਬੇਨਤੀਆਂ ਕਰਦੇ ਹਨ ਜਿਸ ਤਰੀਕੇ ਦੇ ਨਾਲ ਸ਼ਬਦ ਕਮਾਏ ਜਿਨ੍ਹਾਂ ਨੇ ਗੁਰਮੁਖੋ ਸ੍ਰੀ ਗੁਰ ਸ਼ਬਦ ਕਮਾਏ ਜਨ ਕੀਤੇ ਪੰਜ ਵਿਕਾਰ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਕਮਾਈ ਕੀਤੀ ਨਾ ਉਹਨਾਂ ਨੇ ਪੰਜਾਂ ਵਿਕਾਰਾਂ ਨੂੰ ਸ਼ਬਦ ਸਪਰਸ਼ ਰੂਪ ਰਸ ਗੰਧ ਕਾਮ ਕ੍ਰੋਧ ਮੁੱਲ ਅਹੰਕਾਰ ਇਹਨਾਂ ਨੂੰ ਜਿੱਤ ਲਿਆ ਹੈ।
ਤਿੰਨ ਸੰਤਨ ਕੋ ਕੰਦਨਾ ਸਿਰ ਚਰਨਨ ਪਰ ਧਾਰ।
ਜਿਹੜੇ ਇਹੋ ਜਿਹੇ ਮਹਾਂਪੁਰਖ ਨੇ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕਰਕੇ ਵਿਸ਼ੇ ਵਿਕਾਰਾਂ ਨੂੰ ਜਿੱਤ ਲਿਆ, ਕਾਮ ਕ੍ਰੋਧ ਮੁੱਲ ਅਹੰਕਾਰ ਨੂੰ ਜਿੱਤ ਲਿਆ, ਇਸ ਕਰਕੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਤਿੰਨ ਸੰਤਨ ਕਿਉਂ ਬੰਦਨਾ, ਕਹਿੰਦੇ ਉਹਨਾਂ ਦੇ ਚਰਨ ਕਮਲਾਂ ਉੱਤੇ ਅਸੀਂ ਨਮਸਕਾਰ ਕਰਦੇ ਹਾਂ, ਆਪਣਾ ਸਿਰ ਰੱਖਦੇ ਹਾਂ।
ਦਿਵਾਲਾ ਸੁੰਦਰਵਾਦ ਕਵਿਤ ਸੁਣੋ ਗੁਰੂ ਅੰਗਦ ਜੀ ਆਗੇ ਪੁਨ ਕਥਾ ਆਪ।
ਹੁਣ ਜੋ ਕਿ ਭਾਈ ਬਾਲਾ ਜੀ ਸਤਿਗੁਰੂ ਜੋ ਕਿ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਇਸ ਪ੍ਰਕਾਰ ਬੇਨਤੀ ਕਰਦੇ ਨੇ, ਹੇ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਆਪ ਜੀ ਹੁਣ ਅੱਗੇ ਕਥਾ ਸੁਣਨਾ ਕਰੋ, ਜਿਸ ਪ੍ਰਕਾਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਕੌਤਕ ਕੀਤੇ ਨੇ।
ਬੈਠੇ ਜਗਤੀਸ਼ ਕੋ ਕਟੀ ਤੇ ਸਾਨ।
ਜੇ ਸਮੇਂ ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜਦੋਂ ਉਸ ਜਗ੍ਹਾ ਉੱਤੇ ਇੱਕ ਘੜੀ ਬੈਠੇ ਰਹੇ ਸਨ,
ਦੀਨਣ ਕੇ ਦਾਨੀ ਬੋਲੀ ਬਦਨ ਤੇ ਬਾਣੀ ਤਾਵ।
ਤੇ ਉਸ ਸਮੇਂ ਦੀਨਾ ਉੱਤੇ ਦਇਆ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਅੰਮ੍ਰਿਤਮਈ ਗੁਰਬਾਣੀ ਦੇ ਰਾਹੀਂ ਇਸ ਤਰ੍ਹਾਂ ਬੋਲੇ ਨੇ,
ਦੇਖ ਮਰਦਾਨੇ ਜਾਂ ਕੋ ਚਾਹਤ ਮਹਾਨ ਹੈ।
ਇਹ ਭਾਈ ਮਰਦਾਨਾ ਜੀ ਹੁਣ ਵੇਖ ਲੈਣਾ ਕਰ, ਤੂੰ ਚਾਹੁੰਦਾ ਸੀ ਨਾ ਇਸ ਕਾਬੇ ਦੇ ਦਰਸ਼ਨ ਕਰਨ ਵਾਸਤੇ ਇਸ ਕਰਕੇ ਹੁਣ ਤੂੰ ਇਸ ਨੂੰ ਜੋ ਚਾਹੁੰਦਾ ਸਾਂ ਦਰਸ਼ਨ ਕਰਨ ਵਾਸਤੇ ਇਸ ਨੂੰ ਵੇਖਣਾ ਚਾਹੁੰਦਾ ਹੁਣ ਚੰਗੇ ਤਰੀਕੇ ਦੇ ਨਾਲ ਵੇਖ ਲੈਣਾ ਕਰੋ
ਸ੍ਰੀ ਪ੍ਰਭ ਪੁਨੀਤ ਤੇ ਚਾਰੋਂ ਦਿਸ਼ ਪੀਤ
ਤੇ ਉਸ ਸਮੇਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੋ ਪਵਿੱਤਰ ਹਨ ਇਹ ਚਾਰੋਂ ਇਸ ਧੀਤ ਕਰੈ ਗੁਰਮੁਖੋ ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਤਰੀਕੇ ਦੇ ਨਾਲ ਜੋ ਕਿ ਪੀਤ ਕਰੈ ਗੁਰੂ ਸਾਹਿਬ ਜੀ ਕੰਧੇ ਲਾਗੇ ਬੈਠੇ ਸਨ
ਕਹੂੰ ਮੈਂ ਪ੍ਰਤੀਤ ਸਭ ਤੁਰਕ ਅਜਾਣ ਹੈ
ਉਸ ਸਮੇਂ ਇਹ ਸੱਚੇ ਪਾਤਸ਼ਾਹ ਇਹ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਆਪ ਜੀ ਪਵਿੱਤਰ ਹੋ ਇਹ ਜਿਹੜੀ ਚਾਰੋਂ ਦਿਸ ਪੀਤ ਕਰੈ ਇਹ ਜਿਹੜੀ ਇਸ ਮੱਕੇ ਦੇ ਚਾਰ ਸਿਰੇ ਇਹਨਾਂ ਨੇ ਕੰਧ ਕੀਤੀ ਹੈ ਪ੍ਰਤੀਤ ਕਹੂੰ ਮੈਂ ਪ੍ਰਤੀਤ ਇਹਨਾਂ ਨੂੰ ਪ੍ਰਤੀਤ ਨਹੀਂ ਆਪਣੇ ਧਰਮ ਦੇ ਉੱਤੇ ਸਭ ਤੁਰਕ ਅਜਾਣ ਹੈ ਮੈਨੂੰ ਤੇ ਇਹ ਸੱਚੇ ਪਾਤਸ਼ਾਹ ਜਿਹੜੇ ਤੁਰਕ ਹਨ ਸਾਰੇ ਅਣਜਾਣ ਲੱਗਦੇ ਨੇ
ਕੈਸੀ ਇਹ ਰੀਤ ਕਾਂ ਕੋ ਪੂਜਾ ਕਰ ਪ੍ਰੀਤ ਨਾਰ
ਇਹ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਭਾਈ ਮਰਦਾਨਾ ਜੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਤਾਈ ਕਹਿ ਰਹੇ ਨੇ ਇਹ ਮਾਲਕ ਕੈਸੀ ਇਹ ਰੀਤ ਕਿਹੋ ਜਿਹੀ ਰੀਤੀ ਹੈ ਇਹਨਾਂ ਦੀ ਜੋ ਕਿ ਕਾਂਕੋ ਪੂਜਾ ਕਰ ਪ੍ਰੀਤ ਨਰ ਇਹ ਫਿਰ ਕਿਸ ਨੂੰ ਪੂਜਦੇ ਨੇ ਪ੍ਰੀਤੀ ਕਰਕੇ ਭਾਵ ਕੇ ਮੱਕੇ ਦੇ ਚਾਰ ਸਫੇਰੇ ਤੇ ਇਹਨਾਂ ਨੇ ਕੰਧ ਕੀਤੀ ਹੈ
ਤੋਂ ਅਨੀਤ ਸੀ ਫੁਰਤ ਪਾਜਵਾਨ ਹੈ
ਇਸ ਕਰਕੇ ਮੈਨੂੰ ਇਹਨਾਂ ਦੀ ਜਿਹੜੀ ਰੀਤੀ ਹੈ ਨਾ ਅਨੀਤੀ ਲੱਗ ਰਹੀ ਭਾਵ ਕੇ ਇਹਨਾਂ ਦੀ ਜਿਹੜੀ ਰੀਤੀ ਹੀ ਉਲਟ ਲੱਗਦੀ ਹੈ ਤੇ ਸਭ ਕੁਛ ਝੂਠ ਦਿਸ ਰਿਹਾ ਹੈ
ਦੇਖੋ ਮਤ ਜਾਊ ਜੈਸੂ ਬਣਿਆ ਹੈ ਬਣਾਊ ਜਾਂ ਕੋ
ਇਹ ਮਾਲਕ ਹੁਣ ਮੈਂ ਵਿੱਚ ਅੰਦਰ ਜਾ ਕਰਕੇ ਵੇਖਣਾ ਚਾਹੁੰਦਾ ਕਿ ਕੀ ਇਹਨਾਂ ਦੇ ਅੰਦਰ ਜੋ ਕਿ ਸਭ ਕੁਛ ਇਹਨਾਂ ਨੇ ਬਣਾਇਆ ਹੈ
ਬੈਨ ਸੁਣ ਚਲਿਓ ਮਰਦਾਨਾ ਹੋ ਲਸਾਇਕ
ਉਸ ਸਮੇਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕਿਹਾ ਭਾਈ ਮਰਦਾਨਾ ਜਾਂ ਅੰਦਰ ਜਾ ਕਰਕੇ ਦੇਖ ਗੁਰੂ ਸਾਹਿਬ ਦੇ ਬਚਨ ਸੁਣ ਕਰਕੇ ਉਤਸ਼ਾਹ ਦੇ ਸਹਿਤ ਭਾਈ ਮਰਦਾਨਾ ਜੀ ਫਿਰ ਅੰਦਰ ਚੱਲੇ ਨੇ
ਗਏ ਜਮ ਪੌਰ ਤਾਂ ਬੈਸੇ ਹੈ ਮਜੌਰ
ਤੇ ਗੁਰਮੁਖੋ ਜਦੋਂ ਭਾਈ ਮਰਦਾਨਾ ਜੀ ਇਸੇ ਦਰਵਾਜੇ ਦੇ ਉੱਤੇ ਪਹੁੰਚੇ ਨਾ ਤੇ ਉੱਥੇ ਮਜੌਰ ਜਿਹੜੇ ਪੁਜਾਰੀ ਸਨ ਉਹ ਬੈਠੇ ਹਨ
ਇਹਾਂ ਕਰ ਕਾਜ ਜੋ ਅੱਗੇ ਕਰਨ ਜਾਏ ਕਹਿ
ਉਸ ਸਮੇਂ ਕਹਿਣ ਲੱਗੇ ਕਿ ਭਾਈ ਜਿਹੜਾ ਤੂੰ ਅੱਗੇ ਕਾਰਜ ਕਰਨਾ ਹੈ ਨਾ ਜਾ ਕਰ ਜਿਸ ਕਾਰਜ ਵਾਸਤੇ ਆਇਆ ਜਿਹੜਾ ਕਾਰਜ ਤੂੰ ਅੱਗੇ ਜਾ ਕਰਕੇ ਕਰਨਾ ਉਹ ਇੱਥੇ ਹੀ ਕਰ ਲੈਣਾ ਕਰ ਭਾਵ ਕੇ ਇਸ ਦਰਵਾਜੇ ਤੇ ਤੈਨੂੰ ਅਸੀਂ ਅੱਗੇ ਨਹੀਂ ਜਾਣ ਦੇਣਾ ਹੈ
ਹੋਂ ਤੋਂ ਹੋਂ ਤੁਰਕ ਮੁਕ ਅੱਗੇ ਕਿਉਂ ਨਾ ਜਾਣਦੇ ਹੋ
ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਮੈਂ ਵੀ ਤੁਰਕ ਹਾਂ ਇਸ ਕਰਕੇ ਮੈਨੂੰ ਕਿਉਂ ਨੀ ਤੁਸੀਂ ਅੱਗੇ ਜਾਣ ਦਿੰਦੇ ਭਾਵ ਕੇ ਮੈਨੂੰ ਵੀ ਅੱਗੇ ਜਾਣ ਦੇਣਾ ਕਰੋ
ਪਰਸ ਪਰਸ ਹਟ ਆਵੋ ਸੁਖ ਪਾਏਗਾ
ਤੇ ਮੈਂ ਵੀ ਅੰਦਰ ਵੇਖ ਕਰਕੇ ਅੰਦਰ ਦਰਸ਼ਨ ਕਰਕੇ ਕਿ ਅੰਦਰ ਕੀ ਆ ਤੇ ਸੁਖ ਪਾ ਕਰਕੇ ਭਾਵ ਕੇ ਮੇਰੇ ਮਨ ਦੀ ਜਿਹੜੀ ਇੱਛਾ ਪੂਰੀ ਹੋ ਜਾਵੇਗੀ ਵਾਪਸ ਆ ਜਾਵਾਂਗਾ
ਇੱਕ ਨ ਰਜਾਏ ਨਹੀਂ ਹਮ ਤੇ ਜਾਏ ਤਾਂ
ਤੇ ਉਸ ਸਮੇਂ ਕਹਿਣ ਲੱਗੇ ਕਿ ਭਾਈ ਇਥੋਂ ਅੱਗੇ ਦੇਖਣ ਦੀ ਜਿਹੜੀ ਰਜਾਏ ਹੁਕਮ ਨਹੀਂ ਹੈ ਇਸ ਕਰਕੇ ਤੈਨੂੰ ਅੱਗੇ ਅਸੀਂ ਨਹੀਂ ਜਾਣ ਦੇਵਾਂਗੇ
ਅੱਖਾਂ ਤੋਂ ਬੰਦ ਕਰ ਬੰਦਾ ਸੀਸ ਨਾਇਕ
ਤੇ ਪਰ ਜੇ ਤੂੰ ਜਾਣਾ ਚਾਹੁੰਦਾ ਨਾ ਤੇ ਫਿਰ ਤੇਰੀਆਂ ਅੱਖਾਂ ਦੇ ਅੱਗੇ ਅਸੀਂ ਪੱਟੀ ਬੰਨ ਦੇਵਾਂਗੇ ਭਾਵ ਤੈਨੂੰ ਅੰਦਰ ਨਹੀਂ ਜਾਣ ਦੇਵਾਂਗੇ ਤੇ ਜੇ ਤੂੰ ਜਾਣਾ ਚਾਹੁੰਦਾ ਤੇ ਫਿਰ ਇਹ ਮਰਿਆਦਾ ਇਥੋਂ ਦੀ ਰੀਤ ਹੈ ਕਿ ਜਿਹੜਾ ਅੰਦਰ ਜਾਣਾ ਚਾਹੇ ਅੰਦਰ ਜਾ ਕਰਕੇ ਨਮਸਕਾਰ ਕਰਨੀ ਹੈ ਤੇ ਉਹਦੀਆਂ ਅੱਖਾਂ ਦੇ ਅੱਗੇ ਪੱਟੀ ਬੰਨ ਦੇਈਦੀ ਹੈ
ਐਸੇ ਸੁਣ ਬੈਨ ਮੁਰਜਾਨੋ ਹਟ ਆਏ ਉਠੇਗ
ਗੁਰਮੁਖੋ ਜਦੋਂ ਪੁਜਾਰੀਆਂ ਦੇ ਇਹੋ ਜਿਹੀਆਂ ਗੱਲਾਂ ਸੁਣੀਆਂ ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਪਾਸ ਉਹਨਾਂ ਦੇ ਕੋਲ ਭਾਈ ਮਰਦਾਨਾ ਜੀ ਵਾਪਸ ਆ ਗਏ ਹਨ
ਗੁਰੂ ਮੁਸਕਾਨੇ ਮਰਦਾਨੇ ਦੇਖੋ ਥਾਨ ਕੋ
ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਮੁਸਕਰਾਏ ਭਾਈ ਮਰਦਾਨਿਆ ਵੇਖ ਆਇਆ ਸਥਾਨ ਨੂੰ ਤੂੰ ਗਿਆ ਸੀ ਵੇਖਣ ਵਾਸਤੇ ਹੁਣ ਵੇਖ ਕਰਕੇ ਆਇਆ ਹੈ ਕਿ ਨਹੀਂ
ਕਹਿ ਨਹੀਂ ਜਾਣਦੇ ਕੈਸੇ ਦੇਖੋ ਜਾਏ ਤਾਂ
ਭਾਈ ਮਰਦਾਨਾ ਜੀ ਕਹਿਣ ਲੱਗੇ ਮਾਲਕ ਉਹਦੇ ਅੱਗੇ ਜਾਣ ਹੀ ਨਹੀਂ ਦਿੰਦੇ ਤੇ ਮੈਂ ਕਿਵੇਂ ਵੇਖ ਲੈਣਾ ਸੀ ਤੁਸੀਂ ਮੈਨੂੰ ਪੁੱਛ ਰਹੇ ਜੇ ਉਹਨਾਂ ਨੇ ਮੈਨੂੰ ਅੱਗੇ ਦਰਵਾਜੇ ਤੋਂ ਅੱਗੇ ਪੈਰ ਵੀ ਅੱਗੇ ਨਹੀਂ ਰੱਖਣ ਦਿੱਤਾ
ਮਜੌਰ ਨੈਣ ਬੰਦ ਹਨ
ਜੇ ਅੱਗੇ ਜਾਣ ਵੀ ਦਿੰਦੇ ਹਨ ਨਾ ਤੇ ਫੇਰ ਅੱਗੇ ਕੀ ਹੈ ਅੱਖਾਂ ਦੇ ਉੱਤੇ ਪੱਟੀ ਬੰਨ ਦਿੰਦੇ ਨੇ ਤੇ ਜਦੋਂ ਪੱਟੀ ਅੱਗੇ ਉੱਤੇ ਅੱਖਾਂ ਉੱਤੇ ਵੱਜ ਗਈ ਤੇ ਹੇ ਮਾਲਕ ਫੇਰ ਮੈਂ ਅੱਗੇ ਜਾ ਕਰਕੇ ਕੀ ਵੇਖ ਲੈਣਾ ਮੈਨੂੰ ਅੱਗੇ ਫਿਰ ਕੁਛ ਵੀ ਦਿਸਣਾ ਨਹੀਂ ਹੈ
ਡੰਗ ਤੋਂ ਮੈਂ ਆਏ ਬਿਨਾਂ ਦੇਖੇ ਜਾਵੇ ਅਬ
ਤੇ ਮਾਲਕ ਮੈਂ ਆਪ ਜੀ ਦੇ ਨਾਲ ਆਇਆ ਇਸ ਜਗ੍ਹਾ ਉੱਤੇ ਤੇ ਹੁਣ ਮੈਂ ਇਸ ਸਥਾਨ ਨੂੰ ਵੇਖੇ ਤੋਂ ਬਗੈਰ ਹੀ ਇਥੋਂ ਜੇ ਚਲਾ ਜਾਣਾ ਕਰਾਂ
ਰਹਿ ਪਛਤਾਵੂ ਪੇਦ ਹੋਏ ਨਾ ਲਖਾਨ ਕੋ
ਇਹ ਗੁਰੂ ਸਾਹਿਬ ਫਿਰ ਮੈਂ ਆਪਣੇ ਹਿਰਦੇ ਦੇ ਵਿਚ ਪਛਤਾਉਂਦਾ ਰਵਾਂਗਾ ਕਿ ਇਥੋਂ ਤੱਕ ਪਹੁੰਚਿਆ ਵੀ ਤੇ ਮੈਂ ਇਸ ਨੂੰ ਵੇਖਿਆ ਵੀ ਨਹੀਂ ਤੇ ਜਿਹੜਾ ਭੇਦ ਸੀ ਨਾ ਉਹ ਭੇਦ ਵੀ ਮੇਰੇ ਸਾਹਮਣੇ ਖੁੱਲਿਆ ਨਹੀਂ ਕਿ ਇਹਦੇ ਅੰਦਰ ਹੈ ਜੋ ਲੋਕ ਅੰਦਰ ਵੇਖਣ ਜਾਂਦੇ ਹਨ।
ਫਿਰ ਕਬ ਦੇਖੋ ਜੋ ਨਾ ਆਪ ਦੇਖੋ ਜਾਏ ਪ੍ਰਭ।
ਇਹ ਮਾਲਕ ਫੇਰ ਹੁਣ ਕਦੋਂ ਵੇਖਾਂਗੇ, ਹੁਣ ਤੇ ਇੱਥੇ ਆਏ ਆ, ਜੇ ਹੁਣ ਨਾ ਵੇਖਿਆ ਗਿਆ ਤੇ ਫੇਰ ਮੈਂ ਕਿਸ ਵੇਲੇ ਇਸ ਜਗ੍ਹਾ ਨੂੰ ਆਣ ਕਰਕੇ ਵੇਖਣਾ ਕਰਾਂਗਾ।
ਮੁਖ ਦੁਖ ਰਾਏ ਪੁਨ ਕੀ ਜੈ ਪ੍ਰਸਥਾਨ ਕੋ।
ਇਹ ਮਾਲਕ ਹੁਣ ਆਪ ਜੀ ਰਹਿਮਤ ਕਰੋ, ਹੁਣ ਤੇ ਆਪ ਜੀ ਕੋਈ ਕਿਰਪਾ ਕਰ ਸਕਦੇ ਤੇ ਇਸ ਕਰਕੇ ਮੋਕੋ ਦਿਖਾਏ, ਹੁਣ ਆਪ ਜੀ ਮੈਨੂੰ ਵਿਖਾਓ ਤੇ ਫੇਰ ਅਸੀਂ ਇਸ ਜਗ੍ਹਾ ਤੋਂ ਅੱਗੇ ਜਾਣਾ ਕਰਾਂਗੇ।
ਰੋਇਆ ਦੇਖਣ ਚਾਹੇ ਵਿਸਾਲ ਇਤੀ ਤੋਜ।
ਤੇ ਸਤਿਗੁਰੂ ਮਹਾਰਾਜ ਸਾਹਿਬ ਅੱਗੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਮੈਨੂੰ ਦਿਖਾਓ। ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨਿਆ, ਇੰਨੀ ਇੱਛਾ ਤੇਰੇ ਵਿੱਚ ਵੇਖਣ ਵਾਸਤੇ ਜੋ ਤੂੰ ਫਿਰ ਇੰਨੀ ਇਸ ਨੂੰ ਵੇਖਣਾ ਚਾਹੁੰਦਾ ਹਾਂ।
ਜਾਏ ਸਿੱਖੋ ਆਪ ਕੇ ਮਰਦਾਨਾ।
ਤੇ ਹੁਣ ਜਾ ਭਾਈ ਮਰਦਾਨਿਆ, ਫਿਰ ਇਸ ਨੂੰ ਜਾ ਕਰਕੇ ਵੇਖ ਲੈਣਾ ਕਰ।
ਦੇਖ ਸਕੇ ਨਾ ਮੁਜਾਰਨ ਤੋਹੇ ਕੋ।
ਤੇ ਜਿਹੜੇ ਇਹ ਜਿਹੜੇ ਪੁਜਾਰੀ ਹਨ ਨਾ, ਹੁਣ ਨੀ ਤੈਨੂੰ ਵੇਖ ਸਕਣਗੇ, ਜਦੋਂ ਤੂੰ ਅੰਦਰ ਜਾਵੇਗਾ ਹੁਣ ਤੈਨੂੰ ਇਸ ਤੋਂ ਬਾਅਦ ਇਹ ਪੁਜਾਰੀ ਜਿਹੜੇ ਇਹ ਵੇਖ ਨਹੀਂ ਸਕਣਗੇ, ਭਾਵ ਕੇ ਇਹਨਾਂ ਦੀ ਅੱਖਾਂ ਅੰਨੀਆਂ ਹੋ ਜਾਣਗੀਆਂ, ਤੂੰ ਅੰਦਰ ਚੁੱਪ ਕਰਕੇ ਜਾ ਸਕਦਾ ਹੈ।
ਅੰਦਰ ਜਾਓ ਨਿਸ਼ੰਕ ਸੁਜਾਨਾ।
ਤੇ ਸਿਆਣੇ ਭਾਈ ਮਰਦਾਨਾ ਜੀ, ਹੁਣ ਨਿਸ਼ੰਕ ਹੋ ਕਰਕੇ, ਸੰਸਥੇ ਤੋਂ ਰਹਿਤ ਹੋ ਕਰਕੇ, ਕੋਈ ਸੰਸਥਾ ਨਾ ਰੱਖਿਓ ਹਿਰਦੇ ਦੇ ਵਿੱਚ। ਜੇ ਕੋਈ ਸੰਸਥਾ ਰੱਖੋ ਕਿ ਸ਼ਾਇਦ ਮੈਂ ਇਹਨਾਂ ਨੂੰ ਦਿਸ ਜਾਵਾਂਗਾ, ਭਾਈ ਮਰਦਾਨਿਆ ਤੂੰ ਇਹਨਾਂ ਨੂੰ ਦਿਸੇਗਾ ਨਹੀਂ ਹੁਣ, ਹੁਣ ਨਿਸ਼ੰਕ ਹੋ ਕਰਕੇ ਤੂੰ ਅੰਦਰ ਜਾਣਾ ਕਰ।
ਇਸ ਤਾਰ ਲਈ ਸਿਰਪ।
ਤੇ ਉਸ ਸਮੇਂ ਜਿਹੜੀ ਆਗਿਆ ਸੀ ਨਾ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ, ਆਗਿਆ ਭਾਈ ਮਰਦਾਨਾ ਜੀ ਨੇ ਆਪਣੇ ਸਿਰ ਉੱਤੇ ਆਪਣੇ ਗੁਰਮੁਖ ਹਿਰਦੇ ਵਿੱਚ ਧਾਰਨ ਕਰ ਲਈ ਹੈ।
ਬੈਨ ਸੁਣ ਬੈਨ ਵੱਡੋ ਮਨ ਮੈਂ ਹਰ ਖਾਨਾ।
ਤੇ ਜਦੋਂ ਗੁਰੂ ਸਾਹਿਬ ਜੀ ਦੇ ਬਚਨ ਸੁਣੇ, ਪਤਾ ਲੱਗ ਗਿਆ ਕਿ ਹੁਣ ਕਲਗੀ ਸੁਣ ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਰ ਦਿੱਤੇ ਨੇ, ਤੇ ਉਸ ਸਮੇਂ ਆਪਣੇ ਹਿਰਦੇ ਵਿੱਚ ਵੱਡੋ ਮਹਾਨਾ ਗੁਰਮੁਖ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ।
ਅੰਤਰ ਤਾਏ ਪ੍ਰਵੇਸ਼ ਕਰਾ।
ਤੇ ਉਸ ਸਮੇਂ ਭਾਈ ਮਰਦਾਨਾ ਜੀ ਫਿਰ ਜਿਸ ਸਮੇਂ ਅੰਦਰ ਪ੍ਰਵੇਸ਼ ਕੀਤਾ ਹੈ,
ਅੰਧ ਪਏ ਨੇ ਕਾਹੂ ਲਖਾਨਾ।
ਤੇ ਜਿੰਨੇ ਪੁਜਾਰੀ ਸਾਹਮਣੇ ਦਰਵਾਜੇ ਤੇ ਬੈਠੇ ਸਨ, ਉਹ ਸਾਰੇ ਪੁਜਾਰੀ ਜਿਹੜੇ ਅੰਨੇ ਹੋ ਗਏ, ਕਿਸੇ ਨੂੰ ਕੁਛ ਜਾਣਿਆ ਨਹੀਂ ਜਾਂਦਾ, ਕਿਸੇ ਦੇ ਪਾਸੋਂ ਵੇਖਿਆ ਹੀ ਨਹੀਂ ਕਿਸੇ ਨੇ, ਭਾਵ ਕੇ ਸਾਰਿਆਂ ਦੀਆਂ ਅੱਖਾਂ ਹਿਸਾਬ ਦੀਆਂ ਬੰਦ ਹੀ ਹੋ ਗਈਆਂ ਹਨ।
ਅੰਤਰ ਜਾਏ ਕਾ ਦੇਖਤ ਕਿਆ।
ਤੇ ਉਸ ਸਮੇਂ ਅੰਦਰ ਜਾ ਕਰਕੇ ਭਾਈ ਮਰਦਾਨਾ ਜੀ ਨੇ ਕੀ ਵੇਖਿਆ ਹੈ,
ਕਪਾਹਨ ਮੂਰਤ ਪੂਰ ਧਰੇ।
ਤੇ ਉਸ ਸਮੇਂ ਕਪਾਹਨ ਮੂਰਤ, ਭਾਵ ਕੇ ਇੱਕ ਬੜਾ ਵੱਡਾ ਪੱਥਰ ਜਿਹੜਾ ਉਹਦੀ ਮੂਰਤੀ ਜੀ ਬਣੀ ਹੋਈ ਹੈ, ਉਹ ਅੰਦਰ ਪਈ ਹੈ।
ਦੂਸ਼ਣ ਹੋ ਨਿਕਤਾ ਤਬ ਹੀ।
ਤੇ ਉਸ ਸਮੇਂ ਭਾਈ ਮਰਦਾਨਾ ਜੀ ਚੁੱਪ ਕਰਕੇ ਉਥੋਂ ਫਿਰ ਬਾਹਰ ਨਿਕਲ ਆਏ ਹਨ।
ਜਗਾਇਓ ਤਵੇ ਜਹਾਂ ਬੈਠੇ ਹਰੀ।
ਤੇ ਜਿੱਥੇ ਹਰੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਿਸ ਜਗ੍ਹਾ ਉੱਤੇ ਬੈਠੇ ਹਨ ਨਾ, ਗੁਰੂ ਸਾਹਿਬ ਜਿਸ ਜਗ੍ਹਾ ਉੱਤੇ ਬਰਾਜੇ ਨੇ, ਉਸ ਜਗ੍ਹਾ ਉੱਤੇ ਭਾਈ ਮਰਦਾਨਾ ਜੀ ਚੱਲ ਕਰਕੇ ਆ ਗਏ ਹਨ।
ਪੂਜਤ ਤੇ ਮਨ ਕੋ ਜੋ ਮਨੋਰਥ।
ਤੇ ਉਸ ਸਮੇਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਪੁੱਛਿਆ, ਭਾਈ ਮਰਦਾਨਿਆ, ਜਿਹੜੇ ਮਨ ਦੀ ਮਨੋਰਥ ਸੀ ਤੇਰੀ, ਜਿਹੜੀ ਮਨ ਦੀ ਇੱਛਾ ਸੀ, ਉਹ ਤੇਰੀ ਪੂਰੀ ਹੋਈ ਆ ਜਾਂ ਨਹੀਂ, ਜਿਸ ਮਨੋਰਥ ਨੂੰ ਲੈ ਕਰਕੇ ਤੂੰ ਗਿਆ ਸੀ।
ਪੂਰਨ ਕੀ ਨਵੈ ਕੀ ਬਰੇ।
ਤੇ ਇਸ ਸਮੇਂ ਉਹ ਤੇਰੀ ਪੂਰੀ ਹੋ ਗਈ ਇਸ ਵੇਲੇ ਕਾ ਜਾਂ ਨਹੀਂ ਹੋਈ ਹੈ,
ਕੈਸੇ ਵਿਲੋਕਨ ਕੀਨ ਕਹੋ।
ਤੇ ਉਸ ਸਮੇਂ ਜਦੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਪੁੱਛਿਆ, ਤੇ ਉਸ ਸਮੇਂ ਫਿਰ ਗੁਰੂ ਸਾਹਿਬ ਨੇ ਪੁੱਛਿਆ ਕਿ ਕੈਸੇ ਵਿਲੋਕਨ, ਕੀ ਵੇਖਿਆ ਅੰਦਰ ਜਾ ਕਰਕੇ, ਉਹ ਮੈਨੂੰ ਦੱਸਣਾ ਕਰ।
ਮਰਦਾਨੇ ਤਵੇ ਗੁਰ ਸੋਂ ਉਚਰੇ।
ਭਾਈ ਮਰਦਾਨਾ ਜੀ ਨੇ ਉਸ ਵੇਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਇਸ ਤਰ੍ਹਾਂ ਉਚਾਰਨ ਕੀਤਾ ਹੈ,
ਕਵਿਤ ਕਛੂ ਨਹਿ ਤਾਂ ਇੱਕ ਪਾਹਨ ਹੈ ਲਹਾ ਵੰਡ।
ਇਹ ਮਾਲਕ, ਅੰਦਰ ਤਾਂ ਕੁਛ ਵੀ ਨਹੀਂ, ਕੁਛ ਵੀ ਨਹੀਂ ਅੰਦਰ, ਸਿਰਫ ਇੱਕ ਕੇਵਲ ਤੇ ਕੇਵਲ ਜਿਹੜਾ ਪੱਥਰ ਹੈ ਨਾ, ਉਹ ਪਿਆ ਹੈ।
ਜਾਂ ਕੁਝ ਪ੍ਰਸੰਗ ਮੂਕ ਪਾਕ ਕਹਿ ਸੁਣਾਈਏ।
ਸਾਹਿਬ ਇੱਕ ਅੰਦਰ ਪੱਥਰ ਪਿਆ, ਉਸ ਪੱਥਰ ਨੂੰ ਵੇਖ ਕਰਕੇ ਮੈਂ ਤਾਂ ਬਾਹਰ ਆ ਗਿਆ, ਇਸ ਕਰਕੇ ਹੁਣ ਜਿਹੜਾ ਉਸ ਪੱਥਰ ਦਾ ਪ੍ਰਸੰਗ ਆ ਨਾ, ਉਹ ਪੱਥਰ ਕੀ ਹੈ, ਇਹ ਮਾਲਕ ਕਿਰਪਾ ਕਰਕੇ ਉਹ ਪੱਥਰ ਬਾਰੇ ਮੈਨੂੰ ਦੱਸਣਾ ਕਰੋ।
ਭਇਓ ਕੈਸੇ ਥਾਨ ਜਾਂ ਕੀ ਮਾਨਤਾ ਮਹਾਨ।
ਤੇ ਇਹ ਪੱਥਰ ਕਿਵੇਂ ਇੱਥੇ ਆਇਆ, ਤੇ ਇਸ ਤਰੀਕੇ ਦੇ ਨਾਲ ਜਿਹੜੀ ਮਹਾਨ, ਇਹਦੀ ਭਾਵ ਕੇ ਬਹੁਤੀ ਜ਼ਿਆਦਾ ਵਡਿਆਈ ਹੋ ਰਹੀ ਹੈ, ਬੜੇ ਲੋਕ ਇਸ ਨੂੰ ਪੂਜੀ ਜਾ ਰਹੇ ਹਨ।
ਨਹੀਂ ਦੇਵ ਸਦਾਰਸ ਕਿਉਂ ਹੈ ਨੈਣ ਮੂੰਹ ਜਾਈਏ।
ਤੇ ਜਿਹੜਾ ਇਸ ਨੂੰ ਕੋਈ ਵੇਖ ਵੀ ਨਹੀਂ ਸਕਦਾ, ਭਾਵ ਕੇ ਪੱਥਰ ਹੈ, ਇਸ ਕਰਕੇ ਇਸ ਦੇ ਦਰਸ਼ਨ ਵੀ ਨਹੀਂ ਕੋਈ ਕਰ ਸਕਦਾ, ਜਦੋਂ ਕੋਈ ਜਾਂਦਾ ਤੇ ਉਸ ਦੇ ਨੇਤਰ ਜਿਹੜੇ ਬੰਦ ਕਰਦੇ ਨੇ, ਪੱਟੀ ਬੰਨ ਦਿੰਦੇ ਨੇ ਅੱਖਾਂ ਦੇ ਉੱਤੇ, ਇਸ ਕਰਕੇ ਇਸ ਨੂੰ ਵੇਖਣ ਵੀ ਨਹੀਂ ਦਿੰਦੇ ਹਨ।
ਪੁਰਖ ਕਹਿਤ ਬੁੱਧ ਪ੍ਰਸਤੀ ਨਾ ਕੀਜਾ ਕਾਵ।
ਇਸ ਕਰਕੇ ਇਹ ਸੱਚੇ ਪਾਤਸ਼ਾਹ ਇਹ ਜਿਹੜੀ ਤੁਰਕਾਂ ਦੀ ਰੀਤੀ ਹੈ ਨਾ, ਇਹ ਸਾਰੀ ਜਿਹੜੀ ਰੀਤੀ ਆਪ ਜੀ ਕਿਰਪਾ ਕਰਕੇ ਦਸਨਾ ਕਰੋ।
ਜਾਂ ਕੋ ਅਬ ਖੇਕਤ ਹੈ ਸਭਾ ਸਿਰ ਨਾਈਏ।
ਇਸ ਕਰਕੇ ਮੇਰੇ ਮਾਲਕ ਇਹ ਜਿਹੜਾ ਇਸਦਾ ਵਿਸਥਾਰ ਹੈ ਨਾ, ਆਪ ਜੀ ਕਿਰਪਾ ਕਰਕੇ ਸਾਰਾ ਮੈਨੂੰ ਦੱਸਣਾ ਕਰੋ।
ਜਾਣਤ ਹੋ ਸਵੈ ਵਿਦ ਦਇਆ ਕੀਜੈ ਦਇਆ ਨਿਧ।
ਇਹ ਮਾਲਕ ਆਪ ਜੀ ਸਾਰੀ ਵਿਧੀ ਨੂੰ ਜਾਣਦੇ ਹੋ ਤੇ ਆਪ ਜੀ ਹੁਣ ਦਇਆ ਨਿਧ, ਹੇ ਮਾਲਕ ਦਇਆ ਦੇ ਸਮੁੰਦਰ, ਦਇਆ ਦੇ ਖਜ਼ਾਨੇ ਸਤਿਗੁਰੂ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਕੇ ਮੇਰੇ ਤੇ ਵੀ ਦਇਆ ਕਰਕੇ ਇਸ ਨੇ ਮੈਨੂੰ ਇਸ ਪੱਥਰ ਦੇ ਬਾਰੇ ਸਮਝਾ ਦੇਣਾ ਕਰੋ।
ਰਿਧ ਸਿੱਧ ਦੇਣ ਹਾਰ ਸੰਸਾ ਕੋ ਮਿਟਾਈਏ।
ਇਹ ਰਿਧੀਆਂ ਸਿੱਧੀਆਂ ਦੇ ਮਾਲਕ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ, ਕਿਰਪਾ ਕਰਕੇ ਜਿਹੜੇ ਮਨ ਦੇ ਵਿੱਚ ਸੰਸਾ ਹੈ ਨਾ ਕਿ ਪੱਥਰ ਕਿਸ ਵਾਸਤੇ ਕਦੋਂ ਇੱਥੇ ਆਇਆ ਤੇ ਇਸ ਦੀ ਪੂਜਾ ਕਿਉਂ ਕਰਦੇ ਨੇ, ਹੇ ਮੇਰੇ ਮਾਲਕ ਕੇ ਕਿਰਪਾ ਕਰਕੇ ਮੈਨੂੰ ਸਮਝਾਉਣਾ ਕਰੋ।
ਸ੍ਰੀ ਗੁਰੂ ਅਲਾਏ ਪਾਜ ਰਾਗ ਤੋਂ ਦੁਰਾਏ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਪਾਵਨ ਪਵਿੱਤਰ ਮੁਖਾਰ ਬਿੰਦ ਇਸ ਤਰ੍ਹਾਂ ਬਚਨ ਉਚਾਰਿਆ। ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਇਹ ਪਾਜ ਜਿਹੜਾ ਝੂਠ ਹੈ ਨਾ, ਇਸ ਤਰੀਕੇ ਦੇ ਨਾਲ ਇਹ ਲਫੋ ਕਰਕੇ ਰੱਖਦੇ ਹਨ।
ਆਦਕੋ ਪ੍ਰਸੰਗ ਕਹੋ ਸੋ ਸੁਣ ਲੀਜੀਏ।
ਹੁਣ ਭਾਈ ਮਰਦਾਨਿਆ, ਮੈਂ ਤੇਰੇ ਤਾਈ ਇਹ ਜਿਹੜਾ ਪ੍ਰਸੰਗ ਉਚਾਰਨ ਕਰਨ ਲੱਗਾ, ਹੁਣ ਸਾਰਾ ਪ੍ਰਸੰਗ ਤੂੰ ਚੰਗੇ ਤਰੀਕੇ ਨਾਲ ਸੁਣ ਲੈਣਾ ਕਰੀ।
ਉਮਾ ਅਰਦੰਗ ਜਾਂ ਕੀ ਪੂਰਵ ਬਿਨਾ ਕੀ ਲੈਂਗ।
ਜਿਸ ਤਰੀਕੇ ਦੇ ਨਾਲ ਉਮਾ ਪਾਰਵਤੀ, ਜੋ ਪਾਰਵਤੀ ਦਾ ਪਤੀ ਕੌਣ ਹੈ, ਗੁਰਮੁਖੋ ਸ਼ਿਵ ਜੀ, ਸ਼ਿਵ ਜੀ ਪਨਾਕੀ, ਜਿਸ ਤਰੀਕੇ ਨਾਲ ਇਹ ਜਿਹੜਾ ਪੱਥਰ ਹੈ ਨਾ ਸ਼ਿਵ ਜੀ ਦੀ ਧਾਤ ਤੋਂ ਬਣਿਆ। ਗੁਰਮੁਖੋ 12 ਜੋ ਕਿ ਪੱਥਰ ਜਿਹੜੇ ਗਿਣੇ ਜਾਂਦੇ ਨੇ, ਭਾਵ 12 ਧਾਤਾਂ ਸਨ, 12 ਦੇ ਉੱਤੋਂ 12 ਪੱਥਰ ਇਸ ਪ੍ਰਕਾਰ ਬਣੇ ਤੇ ਜਿਹੜਾ ਇੱਕ ਪੱਥਰ ਇੱਕ ਧਾਤੂ ਜਿਹੜੀ ਇੱਥੇ ਡਿੱਗੀ, ਇਸ ਤਰੀਕੇ ਦੇ ਨਾਲ ਇਹ ਸ਼ਿਵ ਜੀ ਦਾ ਚਿੰਨ ਬਣਿਆ ਹੈ।
ਠੌਰ ਵਿਖੇ ਕਵੇ ਕੋ ਲਖੀ ਜੀਏ।
ਤੇ ਬੜੇ ਸਮੇਂ ਤੋਂ ਇਸ ਜਗ੍ਹਾ ਉੱਤੇ ਪੱਥਰ ਪਿਆ ਤੇ ਇਸ ਤਰੀਕੇ ਦੇ ਨਾਲ ਇਹ ਜਾਣਿਆ ਜਾਂਦਾ ਹੈ।
ਨਾ ਕੋਈ ਹੋ ਤੋ ਧਿਆਨ ਮਾਹੇ।
ਤੇ ਇਹ ਜਿਹੜਾ ਪੱਥਰ ਹੈ ਨਾ, ਇਹ ਬੜੇ ਸਮੇਂ ਤੋਂ ਇੱਥੇ ਪਿਆ। ਉਸ ਸਮੇਂ ਕੋਈ ਇੱਥੇ ਮੰਦਿਰ ਨਹੀਂ ਸੀ, ਉਦਿਆਨ ਬਹੁਤਾ ਚਾਰ ਸਵੇਰੇ ਬੜਾ ਬੀਆਬਾਨ ਜਗ੍ਹਾ ਸੀ, ਜੰਗਲ ਸੀ ਉਸ ਸਮੇਂ। ਇਸ ਤਰੀਕੇ ਦੇ ਨਾਲ ਉਸ ਸਮੇਂ ਜਿਹੜਾ ਪੱਥਰ ਇਸ ਜਗ੍ਹਾ ਉੱਤੇ ਟਿਕਿਆ ਹੈ।
ਬਨਿਓ ਜੈਸੇ ਥਾਨ ਤੈਸੂ ਉਚਰੋਂ ਸੁਣੀ ਜੀਏ।
ਹੁਣ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆ, ਜਿਸ ਸਮੇਂ ਥਾਂ ਬਣਿਆ ਨਾ, ਹੁਣ ਉਹ ਜਿਹੜਾ ਅਸਥਾਨ ਜਿਵੇਂ ਬਣਿਆ, ਤੈਨੂੰ ਉਸ ਅਸਥਾਨ ਬਾਰੇ ਅਸੀਂ ਦੱਸਣ ਲੱਗੇ ਹਾਂ।
ਇਸ ਦੇਸ਼ ਵਿੱਚ ਖੁਣਕਾਰ ਪੂਪ ਏਕ,
ਤੇ ਅਸੀਂ ਤੈਨੂੰ ਦੱਸਦੇ ਹਾਂ ਕਿ ਇਸ ਅਸਥਾਨ ਦੇ ਉੱਤੇ ਜੋ ਇੱਕ ਜਿਹੜਾ ਬਹੁਤਾ ਹੀ ਜ਼ਾਲਮ ਜਿਹੜਾ ਤੁਰਕ ਭਾਵ ਕੇ ਰਾਜਾ ਸੀ, ਇਸ ਸਥਾਨ ਦੇ ਉੱਤੇ ਉਸਦਾ ਇਸ ਜਗ੍ਹਾ ਉੱਤੇ ਬਹੁਤਾ ਜ਼ਿਆਦਾ ਰਾਜ ਚੱਲਦਾ ਸੀ।
ਤੁਰਕਨ ਪੱਖ ਵਿਖੇ ਗੱਡ ਹੋਈ ਜਾਣੀ ਜੀ,
ਜੋ ਕਿ ਤੁਰਕਾਂ ਦੇ ਵੇਸ ਚ ਬਹੁਤਾ ਜ਼ਿਆਦਾ ਗੱਡ ਭਾਵ ਕੇ ਇਸਲਾਮ ਨੂੰ ਮੰਨਣ ਵਾਲਾ, ਇਸਲਾਮ ਧਰਮ ਦੇ ਵਿੱਚ ਪਰਪੱਕ ਉਹ ਰਹਿਣ ਵਾਲਾ ਸੀ, ਆਪਣੀ ਮਰਿਆਦਾ ਨੂੰ ਬਹੁਤਾ ਜ਼ਿਆਦਾ ਪ੍ਰਗਟ ਰੱਖਦਾ ਸੀ।
ਦੋਹਰਾ ਮਹਾਦੇਵ ਕੋ ਲਿੰਗ ਤਿੰਨ ਦੇਖਦਾ ਰਿਸਿਓ ਪਜਾਏ।
ਜੇ ਸਮੇਂ ਉਸ ਨੇ ਮਹਾਦੇਵ ਦੇ ਇਸ ਚਿੰਨ ਨੂੰ ਇੱਥੇ ਦੇਖਿਆ, ਇਸ ਪੱਥਰ ਨੂੰ ਦੇਖਿਆ ਤੇ ਆਪਣੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਉਸ ਨੇ ਗੁੱਸਾ ਜਿਹੜਾ ਧਾਰਨ ਕੀਤਾ ਹੈ।
ਸੇਵਕ ਕੋ ਇਹ ਕਹੋ ਦੀਜਾ ਦੂਰੋਂ ਉਠਾਏ,
ਤੇ ਆਪਣੇ ਸੇਵਕਾਂ ਨੂੰ ਕਹਿਣ ਲੱਗਾ ਕਿ ਇਸ ਪੱਥਰ ਨੂੰ ਚੁੱਕ ਕਰਕੇ ਨਾ, ਤੇ ਇਸ ਨੂੰ ਮੇਰੇ ਰਾਜ ਦੇ ਵਿੱਚੋਂ ਦੂਰ ਚੁੱਕ ਕਰਕੇ ਸੁੱਟ ਦੇਣਾ ਕਰੋ। ਆਪਣੇ ਸੇਵਕਾਂ ਨੂੰ ਇਸ ਰਾਜੇ ਨੇ ਉਸ ਸਮੇਂ ਇਸ ਪ੍ਰਕਾਰ ਹੁਕਮ ਕੀਤਾ ਹੈ।
ਭੇਜੇ ਜਬ ਦਾਸ ਪਈ ਪਾਵਕ ਪ੍ਰਕਾਸ਼ ਬਹੁ।
ਜੇ ਸਮੇਂ ਇਸ ਰਾਜੇ ਨੇ ਆਪਣੇ ਦਾਸ ਆਪਣੇ ਸੈਨਿਕ ਭੇਜੇ ਹਨ, ਉਸ ਸਮੇਂ ਇੱਕ ਦਮ ਜਿਹੜੀ ਅਗਨ ਹੈ ਨਾ, ਬਹੁਤ ਜ਼ਿਆਦਾ ਪ੍ਰਗਟ ਹੋਈ ਹੈ।
ਇਸ ਉਪਦੇਸ਼ ਦਾ ਲਾਗੂ ਹੈ ਅਚਾਨਕ ਹੀ,
ਅਚਾਨਕ ਹੀ ਦੇਸ਼ਾਂ ਤੇ ਵਿਦੇਸ਼ਾਂ ਬਾਹਰ ਤੇ ਅੰਦਰ ਜਿੰਨੇ ਬੰਨੇ ਸਾਰੇ ਪਾਸੇ ਇਸ ਦੇਸ਼ ਦੇ ਵਿੱਚ ਅੱਗ ਫੈਲ ਗਈ ਹੈ।
ਨਗਰ ਵੀਤੀ ਚੌਂਟੇ ਬਾਜ਼ਾਰ ਜਰੇ,
ਤੇ ਨਗਰ ਤੇ ਇਸੇ ਤਰੀਕੇ ਦੇ ਨਾਲ ਅਗਾਰ ਘਰ ਇਸੇ ਪ੍ਰਕਾਰ ਹੀ ਬੀਤੀ ਗੁਰਮੁਖੋ ਗਲੀਆਂ, ਤੇ ਉਸ ਸਮੇਂ ਚੌਂਟੇ ਜਿਹੜੇ ਚੌਂਕ ਆਦਿਕ ਹਨ, ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਅੱਗ ਨਾ ਫੈਲੀ ਹੋਵੇ। ਨਗਰ ਘਰ ਗਲੀਆਂ ਤੇ ਚੌਂਟੇ ਚੌਂਕਾਂ ਆਦਿਕ ਸ਼ਹਿਰਾਂ ਦੇ ਵਿੱਚ ਸਾਰੇ ਬੰਨੇ ਅੱਗ ਫੈਲੀ ਹੈ।
ਉੱਚੀ ਰਾਜਧਾਨੀ ਭੂ ਭੂ ਕੀ ਸਭ ਹਾਨ ਕੀ,
ਜਿਹੜੀ ਉੱਚੀ ਰਾਜਧਾਨੀ ਸੀ ਨਾ ਜਿਹੜੀ ਇਸ ਦੀ ਰਾਜੇ ਦੀ, ਉਹ ਵੀ ਸਾਰੀ ਨਾਸ ਹੋ ਗਈ ਹੈ।
ਪ੍ਰਤਾਪ ਵੇਖ ਹੱਥ ਜੁਰ ਠੰਡ ਪਏ,
ਜਦੋਂ ਇੰਨਾ ਜ਼ਿਆਦਾ ਇਸ ਅੱਗ ਦਾ ਪ੍ਰਤਾਪ ਵੇਖਿਆ ਕਿ ਜਿਹੜੀ ਉਸ ਪੱਥਰ ਦੇ ਵਿੱਚ ਅੱਗ ਪ੍ਰਗਟ ਹੋਈ ਹੈ, ਜਦੋਂ ਇਹ ਜਿਹੜਾ ਪ੍ਰਤਾਪ ਵੇਖਿਆ ਤੇ ਉਸ ਵੇਲੇ ਹੱਥ ਜੋੜ ਕਰਕੇ ਫਿਰ ਰਾਜੇ ਨੇ ਇਸ ਪ੍ਰਕਾਰ ਬੇਨਤੀ ਕੀਤੀ ਹੈ,
ਸਾਰੀ ਜੋ ਤੇਰੀ ਦਮਾਨ ਕੀ,
ਜਿਹੜੀ ਹਿਰਦੇ ਵਿਚ ਮਾਣ ਦੀ ਹੰਕਾਰ ਦੀ ਰੀਤੀ ਸੀ ਨਾ, ਭਾਵ ਕੇ ਇਸ ਨੇ ਆਪਣੇ ਧਰਮ ਦਾ ਬਹੁਤਾ ਜਿਹੜਾ ਹੰਕਾਰ ਧਾਰਨ ਕੀਤਾ ਹੋਇਆ ਸੀ, ਇਸ ਕਰਕੇ ਜਿਹੜੀ ਉਹ ਰੀਤੀ ਸੀ ਆਪਣੇ ਹਿਰਦੇ ਵਿਚ ਹੰਕਾਰ ਦੀ, ਉਹ ਸਾਰਾ ਹੰਕਾਰ ਨਾਸ ਹੋ ਗਿਆ ਹੈ।
ਬੰਦੇ ਵਾਰ ਵਾਰ ਬਹੁ ਬੇਨਤੀ ਬਖਾਣ ਬਾਣੀ,
ਤੇ ਫਿਰ ਵਾਰ ਵਾਰ ਬੇਨਤੀਆਂ ਕਰ ਰਿਹਾ, ਬਹੁਤ ਜ਼ਿਆਦਾ ਇਸ ਤਰ੍ਹਾਂ ਬੇਨਤੀਆਂ ਕੀਤੀਆਂ ਹਨ।
ਦਾਸ ਪਾਇਓ ਆਏ ਪਦ ਗਏ ਨਿਜ ਪਾਨ ਕੀ,
ਤੇ ਉਸ ਸਮੇਂ ਦਾਸਾ ਭਾਵ ਧਾਰਨ ਕਰਕੇ, ਭਾਵ ਕੇ ਦਾਸ ਬਣ ਕੇ ਫਿਰ ਚਰਨ ਜਿਹੜੇ ਆਣ ਕਰਕੇ ਫੜ ਲਏ ਹਨ।
ਪਈ ਜਬ ਰਹਿਣ ਤਾਂ ਸੋ ਸੁਪਨੇ ਮੈਂ ਕਹੀ ਬੈਨ,
ਤੇ ਜਿਸ ਸਮੇਂ ਫਿਰ ਰਾਤ ਹੋਈ ਨਾ, ਜਦੋਂ ਦਿਨ ਇਸ ਤਰੀਕੇ ਦੇ ਨਾਲ ਬਤੀਤ ਹੋਇਆ, ਜਦੋਂ ਇਸ ਰਾਜੇ ਨੇ ਚਰਨ ਫੜੇ ਬੇਨਤੀਆਂ ਕੀਤੀਆਂ, ਉਸ ਤੋਂ ਬਾਅਦ ਜਦੋਂ ਰਾਤ ਆਈ ਤੇ ਗੁਰਮੁਖ ਰਾਤ ਦੇ ਵਿਚ ਇਸ ਰਾਜੇ ਨੂੰ ਜਿਸ ਪ੍ਰਕਾਰ ਸੁਪਨਾ ਆਇਆ ਹੈ,
ਕਿਸੇ ਠੌਰ ਮੇਰੂ ਪਲ ਮੰਤਰ ਬਣਾਈਏ,
ਭਾਵ ਸੁਪਨਾ ਕੀ ਆਇਆ ਕਿ ਇਸ ਜਗ੍ਹਾ ਉੱਤੇ ਭਈ ਜਿਹੜਾ ਮੇਰਾ ਇੱਕ ਸੁੰਦਰ ਜਿਹੜਾ ਮੰਦਰ ਬਣਨਾ ਚਾਹੀਦਾ ਹੈ,
ਜਾਈ ਨਹਿਰ ਮੂੰਦ ਮੱਧ ਹੋਏ ਸਭ ਕਾਜ ਸਹਿਤਾ।
ਉਸ ਸਮੇਂ ਗੁਰਮੁਖੋ ਇਸ ਨੇ ਜਾਹੇ ਨਹਿਰ ਮੂੰਦ ਮੱਧ, ਜਿਸ ਸਮੇਂ ਨੇਤਰ ਜਿਹੜੇ ਬੰਦ ਕੀਤੇ ਨੇ, ਭਾਵ ਕੇ ਇਹ ਜਿਹੜੇ ਨੇਤਰ ਅੱਖਾਂ ਤੇ ਜਿਹੜੀ ਪੱਟੀ ਬੰਨ ਕੇ ਅੰਦਰ ਜਾਂਦੇ ਨੇ ਨਾ, ਇਹ ਵੀ ਨਾਲ ਉਸ ਸਮੇਂ ਸੁਪਨੇ ਦੇ ਵਿਚ ਕਿਹਾ ਕਿ ਭਾਈ ਜਿਹੜਾ ਅੰਦਰ ਜਿਹੜਾ ਜਾਣਾ ਕਿਸੇ ਨੇ, ਉਹ ਕਿਸੇ ਨੇ ਵੀ ਜਿਹੜੇ ਨੇਤਰ ਖੋਲ ਕੇ ਅੰਦਰ ਜਾ ਕਰਕੇ ਨਹੀਂ ਵੇਖਣਾ, ਭਾਵ ਅੱਖਾਂ ਉੱਤੇ ਪੱਟੀ ਬੰਨਣੀ ਆ, ਅੱਖਾਂ ਜਿਹੜੀਆਂ ਬੰਦ ਕਰਨੀਆਂ ਨੇ, ਇਸ ਪ੍ਰਕਾਰ ਜਿਹੜਾ ਜਾਵੇਗਾ ਉਸ ਦੇ ਸਾਰੇ ਜਿਹੜੇ ਦੁੱਖ ਨਾਸ ਹੋ ਜਾਣਾ ਕਰਨਗੇ,
ਹੋਏ ਸਭ ਕਾਜ ਸਿੱਧ,
ਤੇ ਸਾਰੇ ਕਾਰ ਜਿਹੜੇ ਉਸ ਮਨੁੱਖ ਦੇ ਸਿੱਧ ਹੋਣੇ ਹਨ।
ਕਰੋ ਜੀ ਨਾ ਐਸੀ ਵਿਧ ਪੜੋ ਦੁੱਖ ਪਾਈਏ,
ਤੇ ਜਿਹੜਾ ਮਨੁੱਖ ਇਸ ਵਿਧੀ ਨੂੰ ਨਾ ਕਰੇਗਾ ਤੇ ਉਸ ਨੂੰ ਬੜੇ ਵੱਡੇ ਜਿਹੜੇ ਦੁੱਖ ਜਿਹੜੇ ਪ੍ਰਾਪਤ ਕਰਨੇ ਪੈਣਗੇ।
ਜਦ ਪੋਰ ਬਣਾਈਏ ਠੌਰ,
ਤੇ ਜੇ ਸਮੇਂ ਫਿਰ ਭੌਰ ਸਵੇਰ ਹੋਈ ਹੈ ਨਾ, ਤੇ ਉਸ ਵੇਲੇ ਸਵੇਰ ਹੋਣ ਦੇ ਮੁਤਾਬਕ ਹੀ ਗੁਰਮੁਖ ਜਿਹੜਾ ਮੰਦਰ ਉਸ ਸਮੇਂ ਬਣਾਉਣਾ ਕੀਤਾ ਹੈ।
ਮੰਦਰ ਹੈ ਸੁੰਦਰ ਸਥਾਨ ਸੁਖਦਾਈ,
ਇਹ ਜਿਹੜਾ ਮੰਦਰ ਫਿਰ ਉਸ ਸਮੇਂ ਜਿਹੜਾ ਜੋ ਕਿ ਸੁਖਦਾਈ ਹੈ, ਜਿਹੜਾ ਨਿੱਜ ਮੰਦਰ, ਇਹ ਜਿਹੜਾ ਮੰਦਰ ਸੀ ਨਾ ਉਸ ਰਾਜ ਨੇ ਉਸ ਸਮੇਂ ਗੁਰਮੁਖੋ ਇਸ ਵੇਲੇ ਸੁਪਨੇ ਨੂੰ ਜਦੋਂ ਆਇਆ, ਸੁਪਨਾ ਆਉਣ ਦੇ ਨਾਲ ਹੀ ਜਿਹੜੀ ਸਾਰੀ ਵਿਆਖਿਆ ਜਿਹੜੀ ਹੈ ਤੇ ਸਾਹਮਣੇ ਆਈ, ਤੇ ਉਸ ਸਮੇਂ ਬਣਾਉਣਾ ਕੀਤਾ ਹੈ।
ਜਿਨ੍ਹਾਂ ਬੰਦੇ ਨੈਣ ਜਾਏ ਅੰਧੇ ਲਿਖਾਏ ਨਾ ਹੈ,
ਤੇ ਉਸ ਸਮੇਂ ਚ ਅੱਖਾਂ ਬੰਦ ਕਰਕੇ ਨਾ ਕੋਈ ਜਾਵੇ, ਤੇ ਉਸ ਸਮੇਂ ਅੰਨਾ ਹੋ ਜਾਂਦਾ ਉਹ ਮਨੁੱਖ। ਭਾਵ ਇਸ ਤਰੀਕੇ ਦੇ ਨਾਲ ਜੋ ਕਿ ਇੱਥੇ ਜਿਹੜੀ ਰੀਤੀ ਹੈ ਨਾ, ਇਹ ਪ੍ਰਗਟ ਕੀਤੀ ਗਈ ਹੈ।
ਸਭ ਹੀ ਸਥਾਪਨਾ ਗਾਈਏ,
ਤੇ ਉਸ ਸਮੇਂ ਦੀ ਸਥਾਪਨਾ ਹੋਈ, ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਿਆਂ ਇਸ ਪ੍ਰਕਾਰ ਇਹ ਸਥਾਪਨਾ ਹੋਈ ਹੈ ਉਸ ਸਮੇਂ ਦੀ। ਗੁਰਮੁਖੋ ਇਹ ਜਿਹੜੀ ਰੀਤੀ ਹੈ ਨਾ, ਹਿੰਦੂ ਮਤ ਜਿਹੜਾ ਇਸ ਰੀਤੀ ਨੂੰ ਮੰਨਦਾ ਕਿ ਜਿਸ ਤਰੀਕੇ ਦੇ ਨਾਲ ਜਿਹੜੇ 12 ਜਿਹੜੇ ਪੱਥਰ ਸਨ, ਜਿਹੜੇ ਜੋ ਕਿ ਸ਼ਿਵਜੀ ਦੇ ਜਿਹੜਾ ਉਹ ਚਿੰਨ ਹੈ, ਉਹ ਇੱਕ ਉੱਥੇ ਪਿਆ ਸੀ ਤੇ ਉਸ ਨੂੰ ਉੱਥੇ ਰੱਖਿਆ ਗਿਆ, ਜਿਸ ਤਰੀਕੇ ਦੇ ਨਾਲ ਕਵੀ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਦੱਸਿਆ। ਦੂਸਰਾ ਜਿਹੜਾ ਇਸਲਾਮ ਤਵਾਰੀਖ ਜਿਹੜੀ ਮੰਨਦੀ ਹੈ ਨਾ ਗੁਰਮੁਖੋ, ਜਿਸ ਤਰੀਕੇ ਦੇ ਨਾਲ ਉੱਥੇ ਉਹਨਾਂ ਨੇ ਮੰਨਿਆ ਕਿ ਉੱਥੇ 360 ਜਿਹੜੇ ਇੱਕ ਪੱਥਰ ਸਨ, ਜਿਨ੍ਹਾਂ ਦੇ ਵਿੱਚ ਸਿੰਘ ਅਸਵਦ ਇੱਕ ਪੱਥਰ ਜਿਹੜਾ ਬੁੱਤ ਸੀ, 360 ਉਹਨਾਂ ਦੇ ਵਿੱਚੋਂ ਸਿੰਘ ਅਸਵਦ ਜਿਹੜਾ ਪੱਥਰ ਸੀਗਾ ਉਸ ਮੇਨ ਰੱਖਿਆ ਗਿਆ। ਤੋ ਇਸ ਨੂੰ ਉੱਥੇ ਰੱਖਣ ਵਾਸਤੇ ਇਸਲਾਮ ਧਰਮ ਦੇ ਵਿੱਚ ਵਿਵਾਦ ਪੈਦਾ ਹੋ ਗਿਆ ਕਿ ਕਿਸ ਪੱਖ ਦੇ ਲੋਕ ਇੱਥੇ ਰੱਖਣ। ਉਸ ਤੋਂ ਉਪਰੰਤ ਹਜ਼ਰਤ ਮੁਹੰਮਦ ਨੇ ਆਪਣੇ ਹੱਥਾਂ ਦੇ ਨਾਲ ਹੀ ਇਸ ਨੂੰ ਉੱਥੇ ਰੱਖਿਆ, ਤੇ ਉਸ ਤੋਂ ਉਪਰੰਤ ਜਿਸ ਤਰ੍ਹਾਂ ਕਹਿੰਦੇ ਇੱਕ ਵਾਰ ਇਹ ਕਾਬਾ ਢਿਆ ਵੀ ਹੈ, ਜਿਸ ਸਮੇਂ ਢਿਆ ਕਾਬਾ ਤੇ ਉਸ ਸਮੇਂ ਦੀ ਗੱਲ ਹੈ, ਉਦੋਂ ਹਜ਼ਰਤ ਮੁਹੰਮਦ ਆਪਣੇ ਜਵਾਨੀ ਦੇ ਦਿਨਾਂ ਦੇ ਵਿੱਚ ਸਨ, ਉਹਨਾਂ ਨੇ ਉਸ ਵੇਲੇ ਇਸ ਪੱਥਰ ਨੂੰ ਉੱਥੇ ਰੱਖ ਕਰਕੇ ਦੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ। ਤੋ ਇਸ ਦਾ ਇਹ ਵੀ ਮਤ ਲਿਖਿਆ ਜਾਂਦਾ ਹੈ ਕਿ ਇਹ ਜਿਹੜਾ ਪੱਥਰ ਹੈ ਨਾ ਸਿੰਘ ਅਸਵਦ, ਇਸ ਦੇ ਅਨੁਸਾਰ ਇਹ ਵੀ ਲਿਖਿਆ ਜਾਂਦਾ ਹੈ, ਇਹਦੇ ਵਿੱਚ ਆਉਂਦਾ ਹੈ ਜੋ ਕਿ ਇਸਲਾਮ ਤਵਾਰੀਖ ਦੇ ਵਿੱਚ ਇਹ ਲੋਕ ਕਹਿੰਦੇ ਹਨ ਕਿ ਇਸ ਪੱਥਰ ਨੂੰ ਜਦੋਂ ਜਾ ਕਰਕੇ ਚੁੰਮਦੇ ਹੈ ਨਾ, ਤੇ ਉਹ ਸੋਚਦੇ ਆ ਕਿ ਸਾਡੇ ਪਾਪ ਜਿਹੜੇ ਇਹ ਸਾਰੇ ਇਸ ਪੱਥਰ ਦੇ ਵਿੱਚ ਕੀ ਹੈ, ਇਸ ਪੱਥਰ ਨੇ ਚੁੱਕ ਲਏ, ਸਾਡੇ ਪਾਪਾਂ ਦਾ ਭਾਰ ਲੱਥ ਗਿਆ। ਇਹਦੇ ਵਿੱਚ ਇਹ ਵੀ ਲਿਖਿਆ ਗਿਆ ਇਸਲਾਮ ਤਵਾਰੀਖ ਦੇ ਵਿੱਚ ਕਿ ਪੱਥਰ ਪਹਿਲਾਂ ਚਿੱਟੇ ਰੰਗ ਦਾ ਹੁੰਦਾ ਸੀ, ਉਸ ਤੋਂ ਉਪਰੰਤ ਜਿਸ ਤਰੀਕੇ ਦੇ ਨਾਲ ਲੋਕ ਉੱਥੇ ਜਾ ਕਰਕੇ ਇਸ ਨੂੰ ਚੁੰਮਦੇ ਰਹੇ ਤੇ ਕਾਲੇ ਰੰਗ ਦਾ ਬਣ ਗਿਆ। ਸੋ ਇਸ ਤਰੀਕੇ ਦੇ ਨਾਲ ਇਸਲਾਮ ਤਵਾਰੀਖ ਇਹ ਗੱਲ ਕਹਿੰਦਾ, ਹਿੰਦੂ ਮਤ ਇਹ ਮੰਨਦਾ ਕਿ ਸ਼ਿਵਜੀ ਦਾ ਚਿੰਨ ਹੈ, ਪਰ ਗੁਰਮੁਖ ਪਿਆਰਿਓ ਇਸ ਤਰੀਕੇ ਦੇ ਨਾਲ ਜੇ ਇਸਲਾਮ ਦੀ ਗੱਲ ਹੈ, ਇਸਲਾਮ ਜਿਹੜਾ ਉਹ ਬੁੱਤ ਪੂਜਾ ਨਹੀਂ ਮੰਨਦੇ, ਤੇ ਇਸੇ ਤਰੀਕੇ ਦੇ ਨਾਲ ਹਿੰਦੂ ਮਤ ਦਾ ਕਹਿਣਾ ਹੈ ਕਿ ਇੱਥੇ ਸਾਡਾ ਪਹਿਲਾਂ ਪੁਰਾਤਨ ਮੰਦਿਰ ਹੋਇਆ ਕਰਦਾ ਸੀਗਾ। ਸੋ ਇਸ ਤਰੀਕੇ ਦੇ ਨਾਲ ਇਹ ਕਹਾਵਤਾਂ ਇਹਨਾਂ ਦੀਆਂ ਇੱਥੇ ਬਣੀਆਂ ਹੋਈਆਂ ਨੇ, ਜਿਸ ਕਰਕੇ ਜਿਹੜਾ ਮੱਕੇ ਦੀ ਪੂਜਾ ਜੋ ਕਿ ਲੋਕ ਇਸ ਕਰਕੇ ਕਰਦੇ ਨੇ ਇਸਲਾਮ ਦੇ। ਪਰ ਹੁਣ ਦੀ ਜਿਹੜੀ ਗੱਲ ਹੈ, ਹੁਣ ਜਿਹੜਾ ਇਹ ਪੱਥਰ ਹੈ ਬਾਹਰ ਇੱਕ ਕੰਧ ਤੋਂ ਰੱਖ ਦਿੱਤਾ ਗਿਆ, ਤੇ ਇਸ ਤਰੀਕੇ ਦੇ ਨਾਲ ਹੁਣ ਪਹਿਲਾਂ ਲੋਕ ਉੱਥੇ ਇਸ ਨੂੰ ਇਸ਼ਨਾਨ ਵੀ ਕਰਾਇਆ ਕਰਦੇ ਸਨ, ਤੇ ਉਸ ਇਸ਼ਨਾਨ ਦਾ ਜਿਹੜਾ ਪਾਣੀ ਬਾਹਰ ਆਉਂਦਾ ਸੀ ਉਸ ਨੂੰ ਪੀ ਕਰਕੇ ਕਹਿੰਦੇ ਸੀ ਕਿ ਜੋ ਕਿ ਸਾਡੀ ਜਿਹੜੀ ਯਾਤਰਾ ਸਫਲ ਹੋ ਗਈ ਸੀ, ਹੱਜ ਕਰਦੇ ਆ। ਇਸੇ ਤਰ੍ਹਾਂ ਹੀ ਜੋ ਹੁਣ ਇਸ ਪੱਥਰ ਨੂੰ ਬਾਹਰ ਰੱਖਿਆ ਤੇ ਨਾ ਹੀ ਕੋਈ ਮਨੁੱਖ ਉੱਥੇ ਅੱਖਾਂ ਬੰਨ ਕੇ ਹੁਣ ਜਾਂਦਾ, ਹੁਣ ਇਹ ਰੀਤੀ ਸਰੀ ਘੱਟ ਗਈ ਹੈ। ਇਸ ਪ੍ਰਕਾਰ ਇੱਥੇ ਸਾਰਾ ਹੀ ਜੋ ਕਵੀ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਇਤਿਹਾਸ ਦੇ ਵਿੱਚ ਸਮਝਾਇਆ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪਾਣੀ ਜਿਹੜੀ ਜੋ ਵੀ ਜਿਸ ਤਰੀਕੇ ਦੇ ਨਾਲ ਬਣਿਆ ਉਹ ਭਾਈ ਮਰਦਾਨਾ ਜੀ ਨੂੰ ਦੱਸਿਆ ਹੈ।
ਰਈਆ ਹੈ ਪਲਵਾਨ ਮਹੇਸ਼ ਬਡੂ ਪਰਵਾਏ ਪਲੂ ਇਹ ਦਾਨ ਮਹਾਨ।
ਤੇ ਉਸ ਸਮੇਂ ਜੋ ਕਿ ਬਲਵਾਨ ਜਿਹੜਾ ਸ਼ਿਵਜੀ ਹੈ ਜੋ ਮਹੇਸ਼ ਇਸ ਤਰੀਕੇ ਦੇ ਨਾਲ ਉਸਨੇ ਸੁਪਨਾ ਦੇ ਕਰਕੇ ਸਾਰਾ ਸਥਾਨ ਬਣਾਉਣਾ ਕੀਤਾ ਹੈ।
ਅੰਤਰ ਮੱਜਨ ਤਾਹੇ ਕਰਾਵਤ ਆਪਤ ਬਾਹਰ ਨੀਰ ਟਰਾਨ।
ਤੇ ਇਸ ਤਰੀਕੇ ਦੇ ਨਾਲ ਜੋ ਅੰਦਰ ਇਸਦੇ ਜਦੋਂ ਇਸਦਾ ਮੱਜਨ ਕਰਾਉਂਦੇ ਨੇ, ਇਸ਼ਨਾਨ ਕਰਾਉਂਦੇ ਨੇ, ਬਾਰ ਬਾਰ ਜਦੋਂ ਇਸਦਾ ਜਲ ਢਲ ਕਰਕੇ ਆਉਂਦਾ ਹੈ।
ਇਹ ਕਰਮੈ ਹਜ ਆਨ ਕਰੈ ਇਹ ਜਾਣਤ ਹੈ ਸਭ ਦੁੱਖ ਮਿਟਾਨ।
ਤੇ ਇਸ ਨੂੰ ਲੈ ਕਰਕੇ ਜਦੋਂ ਹਜ ਕਰਦੇ ਨੇ ਤੇ ਸਾਰੇ ਮਨੁੱਖ ਜਾਣਦੇ ਹਨ ਕਿ ਸ਼ਾਇਦ ਸਾਡੇ ਸਾਰੇ ਦੁੱਖ ਜਿਹੜੇ ਕੱਟੇ ਗਏ ਹਨ।
ਜੋ ਸੁਣ ਕੇ ਸਭ ਹੀ ਬੱਤੀਆਂ ਪੁਨ ਬੈਨ ਪਨੇ ਗੁਰ ਸੋ ਮਰਦਾਨਾ।
ਜਦੋਂ ਇਸ ਤਰੀਕੇ ਦੇ ਨਾਲ ਬੱਤੀਆਂ ਸਾਰੀ ਵਿਆਖਿਆ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਸੋਂ ਭਾਈ ਮਰਦਾਨਾ ਜੀ ਨੇ ਸੁਣੀ ਤੇ ਗੁਰੂ ਸਾਹਿਬ ਦੇ ਅੱਗੇ ਇਸ ਤਰ੍ਹਾਂ ਫਿਰ ਬਚਨ ਉਚਾਰੇ ਹਨ।
ਰਈਆ ਹੋਣੈ ਅੰਧ ਭਇਓ ਪਖਤੇ ਇੱਕ ਔਰ ਸੰਦੇਸ਼ ਦੇਹੁ ਮਿਟਾਏ।
ਮਾਲਕ ਮੇਰੇ ਮਨ ਦੇ ਵਿੱਚ ਸ਼ੰਕਾ ਹੈ, ਜੋ ਕਿ ਕਹਿੰਦੇ ਹਨ ਇਹ ਮਨੁੱਖ ਅੱਖਾਂ ਤੇ ਪੱਟੀ ਬੰਨਦੇ ਆ ਕਿ ਜਿਹੜਾ ਮਨੁੱਖ ਅੰਦਰ ਜਾਵੇਗਾ ਜੋ ਕਿ ਜਾ ਕਰਕੇ ਜੇ ਅੱਖਾਂ ਤੇ ਪੱਟੀ ਨਾ ਬਣਾਵੇਗਾ ਅੱਖਾਂ ਬੰਦ ਨਾ ਕਰੇਗਾ ਤੇ ਅੰਨਾ ਹੋ ਜਾਵੇਗਾ। ਮਾਲਕ ਸੱਜੇ ਪਾਤਸ਼ਾਹ ਮੈਂ ਤਾਂ ਅੰਦਰ ਗਿਆ ਪਰ ਮੈਂ ਤੇ ਕੋਈ ਪੱਟੀ ਨਹੀਂ ਬੰਨੀ, ਇਸ ਕਰਕੇ ਮੈਂ ਤਾਂ ਅੰਨਾ ਨਹੀਂ ਹੋਇਆ। ਕਿਰਪਾ ਕਰਕੇ ਜਿਹੜਾ ਮਨ ਦੇ ਵਿੱਚ ਸ਼ੰਕਾ ਹੈ ਨਾ, ਆਪ ਜੀ ਕਿਰਪਾ ਕਰਕੇ ਮੇਰੇ ਇਸ ਮਨ ਦੇ ਸ਼ੰਕੇ ਨੂੰ ਨਿਵਰਤ ਕਰ ਦੇਣਾ ਕਰੋ।
ਹਿੰਦੂ ਕੋ ਕਾਫਰ ਕਿਉਂ ਉਚਰੇ ਯਾ ਜਾਣਤਾ ਹੈ ਨਿਜ ਤੇ ਲਗਤਾ ਹੈ।
ਇਸ ਕਰਕੇ ਹੈ ਮੇਰੇ ਮਾਲਕ ਆਪ ਜੀ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ ਕਿ ਜਿਹੜੇ ਹਿੰਦੂ ਹਨ ਇਹਨਾਂ ਨੂੰ ਕਾਫਰ ਕਿਉਂ ਕਹਿੰਦੇ ਨੇ, ਹੋਰ ਜਿਹੜੇ ਧਰਮ ਦੇ ਲੋਕ ਨੇ ਇਸਲਾਮ ਧਰਮ ਵਾਲੇ ਲੋਕ ਉਹਨਾਂ ਨੂੰ ਕਾਫਰ ਕਿਆ ਕਰਦੇ ਨੇ, ਇਸ ਕਰਕੇ ਕਹਿੰਦੇ ਨੇ ਕਿ ਛੋਟੇ ਨੇ ਤਾਂ ਕਰਕੇ ਕਹਿੰਦੇ ਨੇ। ਆਪ ਜੀ ਕਿਰਪਾ ਕਰਕੇ ਦੱਸਣਾ ਕਰੋ।
ਸ੍ਰੀ ਗੁਰੂ ਬੈਨ ਭਨੇ ਤਬ ਹੀ ਜੈ ਆਪ ਹੀ ਕਾਫਰ ਔਰ ਬਤਾਏ।
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਚਾਰੇ ਭਾਈ ਮਰਦਾਨਾ ਜੀ ਇਹ ਤੇ ਆਪ ਹੀ ਕਾਫਰ ਨੇ, ਇਹ ਤੇ ਹੋਰਨਾਂ ਨੂੰ ਕਾਫਰ ਕਹੀ ਜਾ ਰਹੇ ਨੇ ਤੇ ਆਪ ਹੀ ਕਾਫਰ ਨੇ, ਇਹਨਾਂ ਨੇ ਕੋਈ ਧਰਮ ਦੀ ਸ੍ਰਿਸ਼ਟ ਰੀਤੀ ਧਾਰ ਨਹੀਂ ਕੀਤੀ ਹੈ।
ਕਰਤਾਰ ਦਇਆ ਤੁਝ ਪਏ ਨੇ ਅੰਤ ਪਏ ਠੌਰ ਦਿਖਾਏ।
ਇਸ ਕਰਕੇ ਭਾਈ ਮਰਦਾਨਾ ਜੀ ਆਪ ਜੀ ਦੇ ਉੱਤੇ ਕਰਤਾਰ ਉਸ ਮਾਲਕ ਦੀ ਬੇਅੰਤ ਕਿਰਪਾ ਰਹਿਮਤ ਹੈ ਬਖਸ਼ਿਸ਼ ਹੈ, ਜਿਸ ਕਰਕੇ ਆਪ ਜੀ ਨੇ ਜਾ ਕਰਕੇ ਅੰਦਰ ਵੇਖਿਆ ਪਰ ਆਪ ਜੀ ਦੀਆਂ ਅੱਖਾਂ ਨੂੰ ਕੁਛ ਵੀ ਹੋਇਆ ਨਹੀਂ ਹੈ।
ਦੋਹਰਾ ਮਰਦਾਨਾ ਵਿਖੂ ਸੁਣ ਤੂੰ ਬੈਠ ਰਹੀ ਤੇ ਠੌਰ।
ਤੇ ਜਿਸ ਸਮੇਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਇਸ ਪ੍ਰਕਾਰ ਜਦੋਂ ਬਚਨ ਸੁਣੇ, ਭਾਈ ਮਰਦਾਨਾ ਜੀ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੋਏ ਹਨ ਤੇ ਉਸ ਜਗ੍ਹਾ ਉੱਤੇ ਬੈਠ ਗਏ ਨੇ।
ਇਸ ਪ੍ਰਕਾਰ ਬੀਤੂ ਦਿਵਸ ਕਹਿਤੀ ਜਾਗੋ ਸਿਰ ਮੌਰ।
ਤੇ ਗੁਰਮੁਖੋ ਇਸ ਪ੍ਰਕਾਰ ਜਿਹੜਾ ਉਸ ਸਮੇਂ ਸਮਾਂ ਜਿਹੜਾ ਨਾ ਉਹ ਬਤੀਤ ਹੋਇਆ, ਸਾਰਾ ਦਿਨ ਬਤੀਤ ਹੋ ਗਿਆ ਤੇ ਸਿਰ ਮੌਰ ਸਤਿਗੁਰੂ ਸ਼੍ਰੋਮਣੀ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਜਗਤ ਦੇ ਮਾਲਕ ਉੱਥੇ ਬਰਾਜੇ ਹਨ।
ਰਹਿਣ ਪਈ ਪੁਨ ਆਏ ਜਬ ਹੈ ਤੇ ਥਾਨ ਵਿਖੇ ਗੁਰ ਕੀਨੋ ਹੈ ਡੇਰਾ।
ਤੇ ਜੇ ਸਮੇਂ ਰਾਤ ਹੋਈ ਤੇ ਉਸ ਸਮੇਂ ਰਾਤ ਦੇ ਵਿਖੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬਰਾਜੇ ਨੇ, ਗੁਰੂ ਸਾਹਿਬ ਜੀ ਨੇ ਉਸ ਜਗ੍ਹਾ ਉੱਤੇ ਡੇਰਾ ਕੀਤਾ ਹੈ।
ਲੰਬ ਦਹੀ ਜੇ ਸੋਏ ਰਹੇ ਤੇ ਤੌਲ ਦਿਸ਼ਾ ਕੀਏ ਪਾਵਨ ਪੈਰਾ।
ਤੇ ਹੁਣ ਦੰਭੀਆਂ ਪਖੰਡੀਆਂ ਦਾ ਨਾਸ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਸ ਸਮੇਂ ਬਰਾਜੇ ਨੇ, ਜਿਹੜਾ ਧੌਲ ਹੈ ਨਾ ਗੁਰਮੁਖੋ, ਜਿਸ ਤਰੀਕੇ ਦੇ ਨਾਲ ਕਾਬਾ ਜਿਹੜਾ ਇਹਨਾਂ ਦਾ ਮੰਦਿਰ ਹੈ, ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਬਰਾਜੇ ਹਨ, ਗੁਰੂ ਸਾਹਿਬ ਜੀ ਨੇ ਅਚਨਚੇਤ ਹੀ ਜਿਹੜੇ ਆਪਣੇ ਚਰਨ ਹਨ ਉਸ ਕਾਬੇ ਵੱਲ ਕੀਤੇ ਹੋਏ ਹਨ।
ਜਾਮਨੀ ਜਾਮ ਰਹੇ ਜਾਵੀ ਇਹ ਜੀਵਨ ਨਾ ਮੁੱਲਾਂ ਤਿੰਨ ਹੀਰਾ।
ਤੇ ਜਿਸ ਵੇਲੇ ਜਾਮਣੀ ਜਿਹੜੀ ਤਿੰਨ ਪਹਿਰ ਰਾਤ ਬਤੀਤ ਹੋ ਗਈ, ਜਦੋਂ ਇੱਕ ਪਹਿਰ ਰਾਤ ਰਹਿ ਗਈ ਨਾ, ਤੇ ਉਸ ਵੇਲੇ ਜੀਵਨ ਨਾਮ ਬੁੱਲਾ ਜਿਹੜਾ ਨਾ ਉਸ ਨੇ ਆਣ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਹਿਰਨ ਕੋ ਵਡਣੀ ਤੇ ਆਵਤ ਕ੍ਰੋਧ ਕਰਾ ਬਹੁ ਬੈਨ ਕਠੋਰ,
ਜਿਹੜਾ ਕਿ ਉਸ ਸਮੇਂ ਜੋ ਕਿ ਵਡਣੀ ਕਹਿੰਦੇ ਗੁਰਮੁਖੋ ਝਾੜੂ ਨੂੰ, ਝਾੜੂ ਜਿਹੜਾ ਫੇਰਨ ਵਾਸਤੇ ਆਇਆ ਸਵੇਰੇ ਸਵੇਰੇ ਆਣ ਕਰਕੇ ਝਾੜੂ ਫੇਰਦਾ, ਜਦੋਂ ਵੇਖਿਆ ਕਿ ਗੁਰੂ ਸਾਹਿਬ ਨੇ ਚਰਨ ਇਧਰ ਕੀਤੇ ਨੇ, ਬੜਾ ਕ੍ਰੋਧੀ ਹੋਇਆ, ਮਨ ਦੇ ਵਿੱਚ ਬਹੁਤ ਜ਼ਿਆਦਾ ਕ੍ਰੋਧੀ ਹੋ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਤਾਂ ਬੜੇ ਹੀ ਕਠੋਰ ਆਣ ਕਰਕੇ ਵਚਨ ਕੀਤੇ ਹਨ।
ਦੋਹਰਾ ਲਾਤ ਪ੍ਰਹਾਰੀ ਪ੍ਰਭੂ ਕੋ ਜੀਵਨ ਆਤਮਾ ਸੇਨਾ,
ਦੇਸ ਅਣਜਾਣ ਨੇ ਮੂਰਖ ਨੇ ਆਣ ਕਰਕੇ ਜ਼ੋਰ ਦੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਆਣ ਕੇ ਲੱਤ ਮਾਰੀ ਹੈ।
ਬਹੁ ਬੋਲਤ ਦੁਰਵਚਨ ਕੋ ਔਰ ਨਾਰਨ ਸਮਚੀਨ,
ਤੇ ਗੁਰਮੁਖੋ ਬਹੁਤ ਹੀ ਜ਼ਿਆਦੇ ਜਿਹੜੇ ਮਾੜੇ ਵਚਨ ਬੋਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ, ਔਰ ਨਰਨ ਕੋ ਚੀਨ, ਭਾਵ ਜਿਸ ਤਰੀਕੇ ਦੇ ਨਾਲ ਜਿਹੜੇ ਹੋਰ ਆਮ ਮਨੁੱਖ ਹੁੰਦੇ ਹਨ ਨਾ, ਉਹਨਾਂ ਮਨੁੱਖਾਂ ਦੇ ਨਿਆਈ ਹੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਨੇ ਜਾਣਿਆ ਹੈ। ਤੇ ਇਸ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਮੁਖੋ ਇਸ ਨੇ ਜੋ ਕਿ ਜਿਸ ਤਰੀਕੇ ਦੇ ਨਾਲ ਜਾਣਿਆ, ਭਾਵ ਇਸ ਨੂੰ ਸ਼ੁੱਧ ਨਹੀਂ, ਕਿਉਂ ਅਣਜਾਣ ਸਮਝਿਆ, ਖਬਰ ਹੀ ਨਹੀਂ ਹੈ ਕਿ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਨੇ, ਜਗਤ ਗੁਰੂ ਹਨ, ਮਾਲਕ ਨੇ, ਗੁਰਮੁਖੋ ਕੁਛ ਵੀ ਇਸ ਨੇ ਹਿਰਦੇ ਵਿਚ ਨਹੀਂ ਜਾਣਿਆ। ਕ੍ਰੋਧਵਾਨ ਹੋ ਬੈਠਾ, ਕ੍ਰੋਧਵਾਨ ਹੋ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਆਣ ਕੇ ਜਗਤ ਦੇ ਮਾਲਕ ਗੁਰਮੁਖੋ ਗੁਰੂ ਸਾਹਿਬ ਦੇ ਆਣ ਕਰਕੇ ਲੱਤ ਮਾਰ ਦਿੱਤੀ। ਵੇਖੋ ਗੁਰੂ ਸਾਹਿਬ ਜੀ ਦੀ ਨਿਮਰਤਾ, ਵੇਖੋ ਕਿੰਨੀ ਬੇਅੰਤ ਨਿਮਰਤਾ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਗੁਰੂ ਸਾਹਿਬ ਜੀ ਦੇ ਆਣ ਕੇ ਲੱਤ ਮਾਰੀ ਹੈ। ਤੇ ਗੁਰੂ ਸਾਹਿਬ ਜੀ ਨੇ ਰਤਾ ਜਿੰਨਾ ਵੀ ਗੁਰਸਿੱਖੋ ਕੋਈ ਰਤਾ ਜਿੰਨਾ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮਨ ਦੇ ਵਿਚ ਕੋਈ ਗਿਲਾ ਗੁੱਸਾ ਕਿਸੇ ਪ੍ਰਕਾਰ ਦਾ ਵੀ ਨਹੀਂ ਲਿਆਂਦਾ। ਨਹੀਂ ਤੇ ਦੇਖ ਲੋ ਕਿੰਨੇ ਪ੍ਰਕਾਰ ਦੇ ਪਿੱਛੇ ਜਿਸ ਤਰੀਕੇ ਦੇ ਨਾਲ ਕਿੰਨੇ ਅਵਤਾਰ ਹੋਏ, ਜੇ ਆਪਾਂ ਉਹਨਾਂ ਦੇ ਬਾਰੇ ਸੁਣੀਏ, ਜਿਸ ਤਰੀਕੇ ਦੇ ਨਾਲ ਜੇ ਆਪਾਂ ਉਹਨਾਂ ਬਾਰੇ ਜਾਂ ਉਹਨਾਂ ਦੇ ਜੀਵਨਾਂ ਨੂੰ ਪੜ੍ਹੀਏ, ਜੇ ਕਿਸੇ ਦੇ ਲੱਤ ਵੱਜੀ ਉਸ ਨੇ ਨਾਲ ਦੀ ਨਾਲ ਹੀ ਸ਼ਰਾਪ ਦੇ ਦਿੱਤਾ। ਭਾਵ ਉਸ ਮਨੁੱਖ ਨੂੰ ਗੁਰਮੁਖ ਪਿਆਰਿਓ ਅਨੇਕਾਂ ਪ੍ਰਕਾਰ ਦੇ ਦੁੱਖ ਭੋਗਣੇ ਪਏ, ਕਿਉਂਕਿ ਹਰ ਸਮੇਂ ਦੇ ਹਰ ਯੁੱਗ ਦੇ ਵਿਚ ਜਿਸ ਪ੍ਰਕਾਰ ਦਾ ਵੀ ਕੋਈ ਅਵਤਾਰ ਹੁੰਦਾ ਨਾ, ਗੁਰਮੁਖ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੁੰਦਾ। ਜੇ ਹੁਣ ਤ੍ਰੇਤੇ ਦੇ ਵਿਚ ਰਾਮ ਚੰਦਰ ਜੀ ਸਨ ਨਾ, ਉਸ ਸਮੇਂ ਦੇ ਉਸ ਯੁੱਗ ਦੇ ਅਵਤਾਰ ਸਨ, ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਭਾਵ ਅਵਤਾਰ ਸਨ, ਪਰ ਅਵਤਾਰਾਂ ਦੇ ਵਿਚ ਵੀ ਜਿਸ ਤਰੀਕੇ ਦੇ ਨਾਲ, ਕਿਉਂਕਿ ਉਹਨਾਂ ਨੇ ਆਣ ਕਰਕੇ ਜਿੱਥੇ ਪਰਮੇਸ਼ਰ ਦੇ ਨਾਮ ਨੂੰ ਜਪਾਉਣਾ ਸੀ, ਉੱਥੇ ਉਹਨਾਂ ਨੇ ਆਪਣੇ ਨਾਮ ਦੇ ਨਾਲ ਜੋੜ ਲਿਆ। ਪਰ ਗੁਰਮੁਖ ਪਿਆਰਿਓ ਜਿੱਥੇ ਪੂਰਨ ਦੀ ਗੱਲ ਆਉਂਦੀ ਹੈ ਨਾ, ਪੂਰਨ ਦੀ ਗੱਲ, ਉਹਨਾਂ ਨੂੰ ਆਪਾਂ ਜੇ ਇਸ ਤਰੀਕੇ ਦੇ ਨਾਲ ਮਿਲਾਈਏ ਨਾ, ਜਿਸ ਤਰ੍ਹਾਂ ਹੁਣ ਜੇ ਰਾਮ ਚੰਦਰ ਜੀ ਦੇ ਲੱਤ ਵੱਜੀ ਹੁੰਦੀ, ਗੁਰਮੁਖ ਨਹੀਂ, ਉਹਨਾਂ ਨੇ ਕ੍ਰੋਧ ਕੀਤਾ, ਭਾਵ ਹਰੇਕ ਪ੍ਰਕਾਰ ਦੇ ਵਿਚ ਕ੍ਰੋਧ ਹੈ। ਤੇ ਇਸ ਤਰੀਕੇ ਦੇ ਨਾਲ ਹੀ ਜਿਸ ਤਰੀਕੇ ਨਾਲ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਆਣ ਕਰਕੇ ਲੱਤ ਮਾਰ ਦਿੱਤੀ, ਜੇ ਹੁਣ ਪਿੱਛੇ ਕਿੰਨੇ ਹੀ ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ, ਬਹੁਤ ਹੀ ਪੁਰਾਣੇ ਪਿੱਛੇ ਆਪਾਂ ਵੇਖਦੇ ਹਾਂ ਕਿ ਜੇ ਰਿਸ਼ੀ ਮੁਨੀ ਵੀ ਹੋਏ ਨੇ, ਜੇ ਉਹਨਾਂ ਨੂੰ ਆਣ ਕਰਕੇ ਕਿਸੇ ਨੇ ਕੁਛ ਕਹਿ ਦਿੱਤਾ, ਹੁਣ ਦੁਰਬਾਸ਼ਾ ਰਿਸ਼ੀ ਜੀ ਹੋਏ ਨੇ, ਵਿਸ਼ਿਸ਼ਟ ਜੀ ਹੋਏ ਨੇ, ਅਨੇਕਾਂ ਕਿਸੇ ਨਾ ਕਿਸੇ ਪ੍ਰਕਾਰ ਕਰਕੇ ਉਹਨਾਂ ਨੇ ਗੁਰਮੁਖੋ ਆਪਣੇ ਹਿਰਦੇ ਵਿਚ ਕੋਈ ਨਾ ਕੋਈ ਕਮੀ ਰੱਖ ਲਈ, ਕਿਉਂ ਇਸ ਤਰੀਕੇ ਦੇ ਨਾਲ। ਪਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਧੰਨ ਹਨ, ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਗੁਰੂ ਸਾਹਿਬ ਜੀ ਦੇ ਲੱਤ ਵੱਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੋਈ ਵੀ ਉਸ ਦੇ ਤਾਈ ਇਹੋ ਜਿਹਾ ਬਚਨ ਨਹੀਂ ਕੀਤਾ, ਜਿਹੜਾ ਬਚਨ ਉਸ ਜੀਵ ਨੂੰ ਗੁਰਮੁਖੋ ਅਨੇਕਾਂ ਹੀ ਦੁੱਖ ਜਿਹੜਾ ਭੋਗਣ ਦੇ ਵਿਚ ਲਾ ਦੇ। ਇਹ ਵਡਿਆਈ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਜਿੱਥੋਂ ਗੁਰਮੁਖੋ ਸਾਨੂੰ ਪਤਾ ਲੱਗਦਾ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਉਸ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਸਨ, ਜੋ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਡੇ ਤੇ ਰਹਿਮਤਾਂ ਕਰਨ ਵਾਲੇ ਐਸੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ, ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ, ਜਿਸ ਤਰ੍ਹਾਂ ਹੁਣ ਅੱਗੇ ਪ੍ਰਸੰਗ ਆਉਣਾ ਹੈ ਗੁਰਮੁਖੋ, ਉਹ ਜਿਹੜਾ ਪ੍ਰਸੰਗ ਆਪਾਂ ਕੱਲ ਸਰਵਣ ਕਰਾਂਗੇ, ਜਿਸ ਤਰੀਕੇ ਨਾਲ ਗੁਰੂ ਸਾਹਿਬ ਦੇ ਇਸੇ ਹੀ ਜੀਵਨ ਮੁੱਲਾਂ ਨੇ ਜੋ ਕਿ ਗੁਰੂ ਸਾਹਿਬ ਦੇ ਚਰਨ ਫੜ ਕੇ ਘੁਮਾਉਣੇ ਨੇ, ਤੇ ਉਸੇ ਨਾਲ ਦੀ ਨਾਲ ਹੀ ਉਹ ਜਿਹੜਾ ਪੱਕਾ ਹੈ ਨਾ ਉਹ ਫਿਰਨਾ ਹੈ। ਹੁਣ ਇਹ ਪਾਵਨ ਪਵਿੱਤਰ ਪ੍ਰਸੰਗ ਆਪਾਂ ਕੱਲ ਸਰਵਣ ਕਰਾਂਗੇ, ਦਸ ਪਾਸ ਇਤਿਹਾਸ ਕਥਾ ਕਰਦੇ ਵਿਚਾਰ ਕਰਦੇ ਬੇਅੰਤ ਬੁੱਲਾਂ ਹੋਈਆਂ ਹੋਣਗੀਆਂ, ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ਯੋਗਾਂ ਨੇ ਕਿਰਪਾ ਕਰਕੇ ਬਖਸ਼ਣਾ ਦਿਓ ਸੱਜਣਾ ਜੋ ਵੈ ਸਾਹਿਬ ਤੋਂ ਮੇਰ ਦੇਖਾ ਕਥਾ ਨਾ ਛੁੱਟ ਗਿਆ ਕਨ ਕਨ ਫੁੱਲਣ ਹਾਰ ਬਖਸ਼ ਹਾਰ ਬਖਸ਼ਰੈ ਨਾਨਕ ਪਾਰ ਉਤਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।